ਪੰਥਕ ਡਾਟ ਐਫ ਐਮ ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਦੇ ਨਾਲ ਮੁਲਾਕਾਤਾਂ ਦੀ ਵਿਸ਼ੇਸ਼ ਕੜੀ ਚ ਅਸੀਂ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਗੁਰਮੇਜ ਸਿੰਘ ਨਾਲ ਰੂਬਰੂ ਹੋ ਰਹੇ ਹਾਂ। ਡਾਕਟਰ ਸਾਹਿਬ ਲੰਬੇ ਅਰਸੇ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੇ ਰਹੇ ਹਨ। ਪਹਿਲਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਡਿਪਾਰਟਮੈਂਟ ਵਿਚ ਡਾਕਟਰ ਸਾਹਿਬ ਨੇ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਗੁਰਮਤ ਕਾਲਜ ਪਟਿਆਲਾ ਤੋਂ ਗੁਰਮਤ ਵਿਚ ਐਮ ਏ ਕਰਨ ਤੋਂ ਬਾਅਦ ਡਾਕਟਰ ਸਾਹਿਬ ਪਟਿਆਲਾ ਯੂਨੀਵਰਸਿਟੀ ਵਿਚ ਆਏ ਸਨ। ਡਾਕਟਰ ਸਾਹਿਬ ਨਾਲ ਅਸੀਂ ਆਪਣੇ ਵਿਚਾਰਾਂ ਦੀ ਸਾਂਝ ਆਰੰਭ ਕਰਾਂਗੇ। ਡਾਕਟਰ ਸਾਹਿਬ, ਅੱਜ ਜੋ ਪੰਥਕ ਹਾਲਾਤ ਨਜ਼ਰ ਆ ਰਹੇ ਨੇ ਯੂਨੀਵਰਸਿਟੀਆਂ ਦੇ ਮਹਿਕਮਿਆਂ ਵਿਚ ਜਾਂ ਪੰਥਕ ਸਫ਼ਾ ਵਿਚ, ਇਕ ਵਿਦਵਾਨਾਂ ਦਾ ਐਸਾ ਵਰਗ ਸਾਹਮਣੇ ਨਜ਼ਰ ਆ ਰਿਹਾ ਜਿਹੜਾ ਜਾਂ ਤਾਂ ਸਿੱਖੀ ਵਿਚਾਰਧਾਰਾ ਨੂੰ ਕਮਿਊਨਿਜ਼ਮ ਦੀ ਨਿਗਾਹ ਨਾਲ ਦੇਖ ਕੇ ਕਮਿਊਨਿਜ਼ਮ ਵੱਲ ਸਿੱਖੀ ਨੂੰ ਧੱਕਣਾ ਚਾਹੁੰਦਾ, ਜਾਂ ਫਿਰ ਇਕ ਐਸੀ ਵਿਚਾਰਧਾਰਾ ਹੈ ਜਿਹੜੀ ਰੂੜੀਵਾਦੀ ਬਾਬਾਵਾਦ ਜਾਂ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਵੱਲ ਧੱਕਣਾ ਚਾਹੁੰਦਾ ਹੈ। ਇਸ ਕੰਟੈਕਸਟ ਵਿਚ ਜਿਹੜਾ ਸਿੱਖ ਸੋਚ ਵਾਲਾ ਵਿਦਵਾਨ ਹੈ ਉਹ ਕਿਵੇਂ ਐਡਜਸਟ ਕਰ ਪਾ ਰਿਹਾ ਆਪਣੇ ਆਪ ਨੂੰ ਯੂਨੀਵਰਸਿਟੀਆਂ ਦੇ ਧਰਮ ਅਧਿਐਨ ਵਿਭਾਗਾਂ ਵਿਚ?
ਇਸ ਸੰਬੰਧ ਵਿਚ ਮੇਰੀ ਬੇਨਤੀ ਹੈ ਜੀ ਕਿ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬੇਸਿਕਲੀ ਮੁੱਢਲੇ ਰੂਪ ਦੇ ਵਿਚ ਮੁੱਖ ਰੂਪ ਦੇ ਵਿਚ ਤਿੰਨ ਮਹਿਕਮੇ ਮੌਜੂਦ ਨੇ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਇਨਸਾਈਕਲੋਪੀਡੀਆ ਆਫ ਸਿੱਖਇਜ਼ਮ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ। ਤੋ ਇੱਥੇ ਕੰਮ ਕਰ ਰਹੇ ਸਾਰੇ ਹੀ ਵਿਦਵਾਨ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਦਾ ਮੁੱਖ ਜਿਹੜਾ ਥਰਸਟ ਹੈ ਉਹ ਸਿੱਖ ਧਰਮ ਦੇ ਉੱਤੇ ਹੁੰਦਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੁੰਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਹੁੰਦਾ। ਜਿੰਨੀ ਵੀ ਇੰਟਰਪ੍ਰੀਟੇਸ਼ਨ ਸਿੱਖਇਜ਼ਮ ਦੀ ਇੱਥੇ ਕੀਤੀ ਜਾਂਦੀ ਹੈ ਵਿਦਵਾਨਾਂ ਵੱਲੋਂ ਉਹ ਬੇਸਿਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਆਧਾਰ ਦੇ ਉੱਤੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦ੍ਰਿਸ਼ਟੀਕੋਣ ਤੋਂ ਹੀ ਕੀਤੀ ਜਾਂਦੀ ਹੈ। ਲੇਕਿਨ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ ਨੂੰ ਛੱਡ ਕੇ ਦੂਸਰੇ ਮਹਿਕਮਿਆਂ ਦੇ ਵਿੱਚ ਕੰਪੈਰੇਟਿਵ ਧਰਮ ਵਿਭਾਗ ਹੈਗਾ, ਇਸ ਕਰਕੇ ਉੱਥੇ ਹਿੰਦੂਇਜ਼ਮ, ਬੁੱਧਿਜ਼ਮ, ਜੈਨਿਜ਼ਮ, ਕ੍ਰਿਸਚੈਨਟੀ, ਇਸਲਾਮ ਅਤੇ ਸਿੱਖਇਜ਼ਮ ਦੀ ਜਦੋਂ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਤਦ ਵੀ ਸਾਰੇ ਵਿਦਵਾਨਾਂ ਦੀ ਇੱਕ ਕੋਸ਼ਿਸ਼ ਇਹ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵੱਲੋਂ ਸਾਨੂੰ ਸੇਧ ਕੀ ਮਿਲਦੀ ਹੈ ਸਿਧਾਂਤਕ ਤੌਰ ਦੇ ਉੱਤੇ, ਅਤੇ ਕਿਸ ਗੱਲ ਦਾ ਥਰਸਟ ਗੁਰੂ ਸਾਹਿਬ ਸਾਨੂੰ ਦੇਣਾ ਚਾਹੁੰਦੇ ਨੇ, ਕਿਸ ਕਿਸਮ ਦਾ ਮੈਸੇਜ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਰਾਹੀਂ ਸਾਨੂੰ ਦੇਣਾ ਚਾਹੁੰਦੇ ਨੇ, ਉਸਦੇ ਸੰਦਰਭ ਦੇ ਵਿੱਚ ਬਾਕੀ ਕੰਟੈਂਪਰੇਰੀ ਜਾਂ ਨੀਅਰ ਕੰਟੈਂਪਰੇਰੀ ਜਾਂ ਪ੍ਰਾਇਰ ਕੰਟੈਂਪਰੇਰੀ ਜਿੰਨੇ ਵੀ ਟ੍ਰੈਡੀਸ਼ਨ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਕਰਨ ਦਾ ਯਤਨ ਕੀਤਾ ਜਾਂਦਾ। ਅਤੇ ਇਹਦੇ ਚ ਇੱਕ ਜਿਹੜੀ ਅੱਛੀ ਗੱਲ ਮੈਨੂੰ ਲੱਗਦੀ ਹੈ ਉਹ ਹੈਗਾ ਕਿ ਇੱਥੇ ਬਗੈਰ ਕਿਸੇ ਧਰਮ ਦੀ ਮਾਨਹਾਨੀ ਕੀਤੇ ਜਿਸ ਧਰਮ ਦਾ ਸਿਧਾਂਤ ਸਾਨੂੰ ਜਿਹੜੀ ਗੱਲ ਸਮਝਾ ਰਿਹਾ ਉਹਨੂੰ ਅਸੀਂ ਵੈਲਕਮ ਕਰਦੇ ਹਾਂ, ਉਹਦਾ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਦੂਸਰੇ ਪਾਸੇ ਜਿਸ ਤਰ੍ਹਾਂ ਸਿੱਧ ਗੋਸ਼ ਦੀ ਬਾਣੀ ਗੁਰੂ ਬਾਣੀ ਦੇ ਵਿੱਚ ਦਰਜ ਹੈ ਉਸ ਸਿਧਾਂਤ ਨੂੰ ਲੈ ਕੇ ਅਗਲੇ ਦੀ ਗੱਲ ਨੂੰ ਪੂਰੇ ਮਾਣ ਸਤਿਕਾਰ ਨਾਲ ਸੁਣ ਕੇ ਸਮਝ ਕੇ ਔਰ ਉਹਦਾ ਉਹਨੂੰ ਅਪਰੂਵ ਕਰਕੇ ਆਪਣੀ ਗੱਲ ਜਿਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਨੇ ਕੀਤੀ ਸਿੱਧਾਂ ਨਾਲ, ਫਿਰ ਅਸੀਂ ਆਪਣੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਕਰਨ ਦਾ ਯਤਨ ਕਰਦੇ ਹਾਂ। ਅਤੇ ਇਹ ਸਾਡਾ ਮੁੱਖ ਮੁੱਦਾ ਹੈ। ਰਹੀ ਗੱਲ ਜਿਹੜੀ ਤੁਸੀਂ ਕੀਤੀ ਹੈ ਉਹਦੇ ਚ ਕਮਿਊਨਿਜ਼ਮ ਕੁਛ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੀ, ਪੰਜਾਬ ਤੋਂ ਬਾਹਰ ਵੀ ਭਾਰੂ ਰਿਹਾ, ਕੁਛ ਐਲੀਮੈਂਟ ਕੁਛ ਸੰਸਥਾਵਾਂ ਜਥੇਬੰਦੀਆਂ ਨੇ ਵੀ ਕਾਫੀ ਸਰਗਰਮ ਕੰਮ ਕੀਤਾ, ਲੇਕਿਨ ਉਹਦੇ ਚ ਮੈਂ ਇਹ ਮਹਿਸੂਸ ਕਰਦਾ ਕਿ ਉਹਨਾਂ ਦਾ ਜ਼ਿਆਦਾ ਇਸ ਦੇ ਵਿੱਚ ਗਲਤੀ ਇਸ ਕਰਕੇ ਨਹੀਂ ਸੀ ਕਿਉਂਕਿ ਸਿੱਖ ਟ੍ਰੈਡੀਸ਼ਨ ਤੋਂ ਉਹ ਪੂਰੀ ਤਰ੍ਹਾਂ ਵੱਖ ਵੀ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਕਮਿਊਨਿਜ਼ਮ ਜਿਹੜਾ ਇਹ ਸੋਸਾਇਟੀ ਦੀ ਬਿਹਤਰੀ ਵਾਸਤੇ ਬੜਾ ਚੰਗਾ ਕੰਮ ਕਰ ਸਕਦੇ, ਅਤੇ ਸ਼ਾਇਦ ਜਿਹੜਾ ਧਰਮ ਹੈ ਇਹ ਬੰਦੇ ਨੂੰ ਬਹੁਤ ਰੂੜਵਾਦੀ ਬਣਾ ਦਿੰਦਾ, ਪਛਾਣ ਖਿੱਚੂ ਬਣਾ ਦਿੰਦਾ, ਅਤੇ ਉਹ ਬੰਦਾ ਚੰਗੀ ਸੋਸਾਇਟੀ ਨੂੰ ਸਿਰਜਣ ਦੇ ਵਿੱਚ ਕਿਸੇ ਕਿਸਮ ਦਾ ਯੋਗਦਾਨ ਪਾਉਣ ਦੇ ਸਮਰੱਥ ਨਹੀਂ ਹੋ ਸਕਦਾ, ਬਲਕਿ ਮਿਸਗਾਈਡ ਕਰਦਾ। ਇਸ ਜਿਹੜੀ ਗਲਤ ਧਾਰਨਾ ਬਣੀ ਹੋਈ ਸੀ ਇਸ ਕਰਕੇ ਬਣੀ ਸੀ ਕਿਉਂਕਿ ਉਹਨਾਂ ਨੇ ਮੇਨ ਟੈਕਸਟ ਨੂੰ ਟੱਚ ਨਹੀਂ ਕੀਤਾ ਸੀ, ਪੜ੍ਹਿਆ ਨਹੀਂ ਸੀ। ਜਦੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਜਾਂ ਉਹ ਸਮਝਾਇਆ ਗਿਆ ਤੇ ਉਹ ਕਾਫੀ ਹੱਦ ਤੱਕ ਇਹ ਜਿਹੜੀ ਸੀ ਗਲਤ ਧਾਰਨਾ ਦੂਰ ਹੋ ਗਈ। ਲੇਕਿਨ ਫਿਰ ਵੀ ਇਹ ਕੁਛ ਜਥੇਬੰਦੀਆਂ ਕਾਫੀ ਦੇਰ ਤੱਕ ਸਰਗਰਮ ਰਹੀਆਂ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਵੀ। ਜਦੋਂ ਪੰਜਾਬ ਦੇ ਵਿੱਚ ਇਹ ਡਿਪਾਰਟਮੈਂਟ ਸ਼ੁਰੂ ਹੋਏ ਇਹਨਾਂ ਦੀ ਉਹਨਾਂ ਕਿਸੇ ਬੰਦਿਆਂ ਨਾਲ ਗੱਲਬਾਤ ਹੋਈ ਤਾਂ ਜਦੋਂ ਮਿਲ ਬੈਠਣੀ ਹੋਈ ਤੇ ਮਿਲ ਬੈਠਣ ਦੇ ਰਾਹੀਂ ਇਹ ਕਾਫੀ ਇੱਕ ਦੂਜੇ ਦੇ ਨੇੜੇ ਆ ਗਏ। ਜਿਹੜੀ ਦੂਸਰੀ ਗੱਲ ਹੈਗੀ ਕਿ ਡੇਰੇਦਾਰੀ ਨੇ, ਡੇਰੇਦਾਰੀ ਬੇਸਿਕਲੀ ਮੇਰੀ ਇਹ ਮਾਨਣਾ ਹੈਗੀ ਕਿ ਡੇਰੇਦਾਰੀ ਇਸ ਤਰ੍ਹਾਂ ਸਿੱਖ ਮਤ ਦੇ ਵਿੱਚ ਕੋਈ ਅਪਰੂਵਡ ਸੰਸਥਾ ਨਹੀਂ ਹੈ। ਬੇਸਿਕ ਗੱਲ ਤਾਂ ਹੈ ਕਿ ਗੁਰਬਾਣੀ ਦਾ ਪ੍ਰਚਾਰ ਕਰਨਾ ਸਿੱਖ ਨੇ ਵਿਅਕਤੀਗਤ ਰੂਪ ਦੇ ਵਿੱਚ ਵੀ ਤੇ ਸੰਗਤੀ ਰੂਪ ਦੇ ਵਿੱਚ। ਸੰਗਤ ਰੂਪ ਦੇ ਵਿੱਚ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ, ਬਾਣੀ ਸੁਣਨ ਵਾਸਤੇ, ਕੀਰਤਨ ਰੂਪ ਦੇ ਵਿੱਚ, ਕਿਸੇ ਸਿਧਾਂਤ ਨੂੰ ਖੋਲ ਕੇ ਵਿਆਖਿਆ ਰੂਪ ਦੇ ਸੁਣਨ ਵਾਸਤੇ, ਲੈਕਚਰ ਦੇ ਵਿੱਚ, ਕਥਾ ਦੇ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਕੋਈ ਸੰਸਥਾ ਵੱਲੋਂ ਨਹੀਂ ਹੁੰਦਾ, ਉਹ ਇੱਕ ਸਾਰੀ ਉਸ ਲੋਕੈਲਿਟੀ ਦੀ, ਉਸ ਕਮਿਊਨਿਟੀ ਦੀ ਇੱਕ ਕੰਸਰਟਡ ਐਫਰਟ ਹੁੰਦੀ ਹੈ ਟੂ ਅੰਡਰਸਟੈਂਡ ਦ ਮੈਸੇਜ ਆਫ ਦ ਗੁਰੂ ਤੋਂ ਗੁਰਬਾਣੀ। ਤੋ ਉੱਥੇ ਜੇ ਆਪਾਂ ਕਹੀਏ ਕੋਈ ਡੇਰੇ ਦੀ ਖਾਸ ਮਹੱਤਤਾ ਹੈ, ਖਾਸ ਯੋਗਦਾਨ ਹੈ ਜਾਂ ਉਹਦੀ ਕੋਈ ਅਹਿਮੀਅਤ ਹੈ, ਤਾਂ ਮੈਂ ਇਸ ਚੀਜ਼ ਨੂੰ ਮਾਨਤਾ ਦਿੰਦਾ ਨਹੀਂ। ਲੇਕਿਨ ਜੇ ਕੋਈ ਫਿਰ ਵੀ ਗੁਰਮੁਖ ਕੁਛ ਜਨ ਕਰਦੇ ਇਸ ਕੰਮ, ਉਹ ਸਿਰਫ ਕੇਵਲ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਨੂੰ ਸੰਗਤਾਂ ਤੱਕ ਪਹੁੰਚਾਉਂਦੇ ਨੇ। ਤੇ ਦੂਜੀ ਗੱਲ ਜਿਹੜੀ ਮੈਂ ਇੱਥੇ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ, ਉਹ ਇਹ ਕਿ ਜਿਹੜਾ ਚਾਹੇ ਮਰਜ਼ਾਦਾ ਦਾ ਮਸਲਾ, ਚਾਹੇ ਸਿਧਾਂਤ ਦਾ ਮਸਲਾ, ਚਾਹੇ ਅਮਲ ਦਾ ਮਸਲਾ, ਤਿੰਨਾਂ ਪੱਖਾਂ ਤੋਂ ਜੇ ਸਾਡੀ ਸੰਸਥਾ ਜਿਹੜੀ ਸਰਵੋਤਮ ਸੰਸਥਾ ਅਕਾਲ ਤਖ਼ਤ, ਉਹਦੇ ਵੱਲੋਂ ਮਿਲੇ ਨਿਰਦੇਸ਼ ਦੇ ਅਨੁਕੂਲ ਅਸੀਂ ਇਹ ਪ੍ਰਚਾਰ ਕਰਦੇ ਨੇ ਫਿਰ ਤਾਂ ਠੀਕ ਹੈ। ਲੇਕਿਨ ਜੇ ਵਿਅਕਤੀਵਾਦ ਦਾ ਪ੍ਰਚਾਰ ਕਰਦੇ ਆ, ਡੇਰਾਵਾਦ ਦਾ ਪ੍ਰਚਾਰ ਕਰਦੇ ਆ, ਸ਼ਬਦ ਗੁਰੂ ਨੂੰ ਤੋੜ ਕੇ ਸਾਨੂੰ ਵਿਅਕਤੀ ਦੇ ਨਾਲ ਜੋੜਨ ਦਾ ਯਤਨ ਕਰਦੇ ਆ, ਤਾਂ ਮੈਂ ਸਮਝਦਾ ਕੋਈ ਵੀ ਡੇਰਾ ਚਾਹੇ ਹੈ ਬਿਨਾਂ ਕਿਸੇ ਨਾਂ ਲਏ ਇਸ ਕਹੀਏ, ਤਾਂ ਉਹ ਪ੍ਰਚਾਰ ਸਿੱਖੀ ਤਾਂ ਠੀਕ ਨਹੀਂ ਕਰ ਮੇਰੇ ਹਿਸਾਬ ਨਾਲ।
ਡਾਕਟਰ ਸਾਹਿਬ, ਪਿਛਲੇ ਦਿਨਾਂ ਚ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਸੰਬੰਧਿਤ ਕੁਛ ਸ਼ੰਕੇ ਪੰਜਾਬ ਦੀਆਂ ਕੁਛ ਅਖਬਾਰਾਂ ਅਤੇ ਇੱਕ ਵਰਗ ਵੱਲੋਂ ਚੁੱਕੇ ਗਏ ਹਨ, ਬਲਕਿ ਜਿਹੜਾ ਹੁਣ ਦਸ਼ਮ ਗ੍ਰੰਥ ਦਾ ਮੁੱਦਾ ਆ ਰਿਹਾ, ਦਸ਼ਮ ਗ੍ਰੰਥ ਦੀ ਜਿਸ ਤਰੀਕੇ ਨਾਲ ਇੱਕ ਵਰਗ ਵੱਲੋਂ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ, ਉਹਨਾਂ ਬਾਰੇ ਵੀ ਕਿਹਾ ਜਾਂਦਾ ਜਿਸ ਤਰ੍ਹਾਂ ਪ੍ਰੋਫੈਸਰ ਤਰਸ਼ਨ ਸਿੰਘ ਜੀ ਜਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜਾਂ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਪੂਰੀ ਤਰ੍ਹਾਂ ਮੂਲ ਟੈਕਸਟ ਨੂੰ ਰੱਦ ਕੀਤਾ ਜਾ ਰਿਹਾ ਹੈ ਕਿ ਗੁਰੂ ਕ੍ਰਿਤ ਨਹੀਂ ਹੈ ਜਾਂ ਗੁਰੂ ਸਾਹਿਬ ਇਹ ਨਹੀਂ ਲਿਖ ਸਕਦੇ, ਗੁਰੂ ਸਾਹਿਬ ਉਹ ਨਹੀਂ ਲਿਖ ਸਕਦੇ, ਜਾਂ ਇਹ ਅਸ਼ਲੀਲਤਾ ਫੈਲਾਉਣ ਵਾਲਾ ਹੈ ਜਾਂ ਸਿੱਖਾਂ ਨੂੰ ਬ੍ਰਾਹਮਣ ਜਾਂ ਹਿੰਦੂ ਬਣਾਉਣ ਵਾਲਾ ਹੈ, ਇਸ ਦੇ ਬਾਰੇ ਆਪ ਜੀ ਦਾ ਕੀ ਵਿਚਾਰ?
ਮੇਰੀ ਭਾਈ ਸਾਹਿਬ ਜੀ ਦੇ ਬਾਰੇ ਸੋਚ ਇਸ ਤਰ੍ਹਾਂ ਦੀ ਹੈ ਕਿ ਦਸਵੇਂ ਗ੍ਰੰਥ ਦਾ ਮੁੱਦਾ ਕੋਈ ਸਿੱਖ ਮੁੱਦਾ ਨਹੀਂ ਹੈ। ਉਹਦਾ ਕਾਰਨ ਮੇਰੀ ਮਾਨਤਾ ਜਾਂ ਮੰਨਣਾ ਇਹ ਹੈ ਕਿ ਸਿੱਖ ਦਸਮ ਪਾਤਸ਼ਾਹ ਹਜ਼ੂਰ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1760 ਤੋਂ ਪਿੱਛੋਂ ਬੜੇ ਲੰਮੇ ਸਮੇਂ ਤੱਕ ਦਸਮ ਗ੍ਰੰਥ ਦੇ ਬਾਰੇ ਕਿਸੇ ਕਿਸਮ ਦਾ ਕੋਈ ਹਿੰਦੂ ਗ੍ਰੰਥ ਜਾਂ ਬਾਦ ਬਾਦ ਸਿੱਖ ਪੰਥ ਦੇ ਵਿੱਚ ਕਦੇ ਰਿਹਾ ਨਹੀਂ। ਬਹੁਤ ਸਿੰਘ ਸਭਾ 1873 ਤੋਂ ਬਾਅਦ ਦਾ ਸਮਾਂ ਜਦੋਂ 19ਵੀਂ ਸਦੀ ਜਾਂ 20ਵੀਂ ਸਦੀ ਦਾ ਕਹੀਏ, 19ਵੀਂ ਸਦੀ ਦਾ ਅਖੀਰਲਾ ਕੁਛ ਪੋਰਸ਼ਨ, ਇਹਦੇ ਚ ਵੀ ਮੇਰੇ ਧਿਆਨ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਉਂਦੀ। ਲੇਕਿਨ 20ਵੀਂ ਸਦੀ ਦਾ ਜਿਹੜਾ ਆਰੰਭ ਹੈ, ਪਹਿਲੇ ਦਹਾਕੇ ਨੇ ਜਾਂ ਪਹਿਲਾ ਅੱਧ ਹੈ, ਇਹਦੇ ਵਿੱਚ ਜਾ ਕੇ ਇੱਕਾ ਦੁੱਕਾ ਚੀਜ਼ਾਂ ਆਉਂਦੀਆਂ, ਲੇਕਿਨ ਉਹ ਵਿਅਕਤੀਗਤ ਨੇ। ਇਹਦੇ ਵਿੱਚ ਭਾਗ ਸਿੰਘ ਹੈ ਜਾਂ ਇੱਕ ਦੋ ਹੋਰ ਨੇ ਜਿਨ੍ਹਾਂ ਨੇ ਕੁਛ ਕਿੰਤੂ ਪ੍ਰੰਤੂ ਕੀਤਾ ਦਸ ਗ੍ਰੰਥ ਦੀ ਬਾਣੀ ਬਾਰੇ। ਇੱਥੇ ਸਾਡੇ ਯੂਨੀਵਰਸਿਟੀ ਦੇ ਵਿੱਚ ਵੀ ਡਾਕਟਰ ਰਤਨ ਸਿੰਘ ਜੱਗੀ ਸੀ, ਉਹਨਾਂ ਨੇ ਇੱਕ ਰਚਨਾ ਸੀ ਇਸ ਤਰ੍ਹਾਂ ਦੀ, ਉਹਨਾਂ ਨੂੰ ਵੀ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਵਿਚਾਰ ਉਹਨਾਂ ਦਾ ਬਣਦਾ ਸੀ ਵੀ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਗੁਰੂ ਦਸਮ ਪਾਤਸ਼ਾਹ ਰਚਨਾ ਨਹੀਂ ਹੈ। ਲੇਕਿਨ ਮੈਂ ਇਹ ਮੰਨਦਾ ਕਿ ਇਹ ਵਿਅਕਤੀਗਤ ਯਤਨ ਸੀਗੇ। ਹੁਣ ਕੁਛ ਦੇਰ ਤੋਂ ਬਾਅਦ, ਬਹੁਤ ਥੋੜੇ ਸਮੇਂ ਤੋਂ ਲੈ ਕੇ, ਇੱਕ ਜਿਹੜਾ ਪੰਜਾਬ ਦੇ ਵਿੱਚ ਇੱਕ ਅਖਬਾਰ ਸਾਡੇ ਸਾਹਮਣੇ ਆਇਆ, ਸਪੋਕਸਮੈਨ ਅਸੀਂ ਉਹਨੂੰ ਕਹਿੰਦੇ, ਜਾਂ ਮਿਸ਼ਨਰੀ ਕਾਲਜ, ਮਿਸ਼ਨਰੀ ਕਾਲਜ ਦੀ ਹੋਂਦ ਤੋਂ ਬਾਅਦ ਜਾਂ ਇਹ ਸਪੋਕਸਮੈਨ ਦੀ ਐਮਰਜੈਂਸ ਤੋਂ ਬਾਅਦ ਇਹ ਮਸਲਾ ਕਾਫੀ ਭਰ ਗਿਆ। ਤੋ ਮੈਨੂੰ ਇਹਦੇ ਵਿੱਚ, ਮੈਂ ਕਿਸੇ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਨਹੀਂ ਕਰਾਂਗਾ, ਲੇਕਿਨ ਮੈਨੂੰ ਇੱਕ ਥੋੜੇ ਜਿਹੇ ਇਹਦੇ 'ਤੇ ਕਿੰਤੂ ਇਹ ਹੈਗਾ ਕਿ ਇਹ ਸਾਡਾ ਨੌਨ ਇਸ਼ੂ ਹੈ, ਦਸ ਗ੍ਰੰਥ ਦਾ ਮੁੱਦਾ ਨੌਨ ਇਸ਼ੂ ਹੈ। ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਸਾਡੀ ਜਿਹੜੀ ਸਿੱਖ ਪੰਥ ਦੀ ਐਨਰਜੀ ਉਹ ਪੇਸ਼ ਕੀਤੀ ਜਾ ਰਹੀ ਹੈ। ਸਾਨੂੰ ਇੱਕ ਜਿਹੜਾ ਕਿ ਸੋਸਾਇਟੀ ਵਾਸਤੇ, ਲੋਕਾਂ ਵਾਸਤੇ, ਦੁਨੀਆਂ ਵਾਸਤੇ ਅਸੀਂ ਅੱਛਾ ਕੰਮ ਕਰ ਸਕਦੇ ਹਾਂ, ਉਹ ਅੱਛਾ ਕੰਮ ਕਰਨ ਦੀ ਬਜਾਏ ਸਾਨੂੰ ਡੈਵੀਟ ਕੀਤਾ ਜਾ ਰਿਹਾ। ਬੇਸਿਕਲੀ ਗੱਲ ਇਹ ਕਿ ਇੱਥੇ ਫਿਰ ਸਮੱਸਿਆ ਇਹ ਆਈ ਹੈ ਕਿ ਇਨ੍ਹਾਂ ਲੋਕਾਂ ਨੇ ਸਿਰਫ ਕੁਛ ਬਿਲਕੁਲ ਲਿਤਰੀਆਂ ਤੁਕਾਂ ਲੈ ਕੇ ਜਾਂ ਕਿਸੇ ਇੱਕ ਅੱਧੀ ਬਾਣੀ ਨੂੰ ਲੈ ਕੇ ਉਸ ਨੂੰ ਇੱਕ ਸਾਹਿਤ ਦਾ ਰੂਪ ਦੇ ਕੇ ਉਹਦੀ ਇੰਟਰਪ੍ਰੀਟੇਸ਼ਨ ਕਰਨ ਦਾ ਯਤਨ ਕੀਤਾ। ਤੋ ਕੋਈ ਵੀ ਰਚਨਾ ਦੁਨੀਆਂ ਦੀ, ਚਾਹੇ ਤਾਂ ਧਰਮ ਗ੍ਰੰਥ ਹੈ ਚਾਹੇ ਧਰਮ ਗ੍ਰੰਥ ਨਹੀਂ ਹੈ, ਜਦੋਂ ਅਸੀਂ ਇਸ ਤਰ੍ਹਾਂ ਦੀ ਰਚਨਾ ਦੀ ਇੰਟਰਪ੍ਰੀਟੇਸ਼ਨ ਕਰਨੀ ਸ਼ੁਰੂ ਕਰਾਂਗੇ ਤਾਂ ਕੁਦਰਤੀ ਤੌਰ ਤੇ ਵੀ ਸਿੱਟੇ ਉਹਦੇ ਸਾਰਥਕ ਨਹੀਂ ਹੋਣਗੇ, ਸਿੱਟੇ ਉਹਦੇ ਗਲਤ ਹੋ ਜਾਣਗੇ। ਕਿਉਂਕਿ ਜਦੋਂ ਅਸੀਂ ਕਿਸੇ ਰਚਨਾ ਨੂੰ ਇੱਕ ਕੰਟੈਕਸਟ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ, ਸਮੁੱਚਤਾ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ, ਤਾਂ ਉਹਦੇ ਰਿਜ਼ਲਟ ਜਿਹੜੇ ਨੇ ਉਹ ਸਾਡੇ ਸਾਹਮਣੇ ਸਾਫ਼ ਹੋਣਗੇ ਅਤੇ ਠੀਕ ਹੋਣਗੇ। ਤੋ ਮੈਂ ਇਹ ਮੰਨਦਾ ਕਿ ਗੁਰੂ ਜਿਹੜਾ ਦਸਮ ਗ੍ਰੰਥ ਹੈ, ਦਸਮ ਗ੍ਰੰਥ ਨੂੰ ਡੀਕੋਡ ਕਰਨ ਦੀ ਸਮੱਸਿਆ, ਦਸਮ ਗ੍ਰੰਥ ਨੂੰ ਗੁਰੂ ਜਿਹੜੀ ਇਹ ਪਹਿਲੀ ਬਾਣੀ ਤੋਂ ਲੈ ਕੇ ਜਾਪ ਸਾਹਿਬ ਤੋਂ ਲੈ ਕੇ 1400 ਜਿਹੜੇ 28 ਪੰਨੇ ਅਖੀਰਲੇ ਪੰਨੇ ਤੱਕ ਪਹਿਲੀ ਤਾਂ ਭਾਸ਼ਾ ਦੀ ਸਮੱਸਿਆ ਸਾਡੇ ਸਾਹਮਣੇ। ਤੋ ਮੈਂ ਮੰਨਦਾ ਕਿ ਸਮੱਸਿਆ ਜਿਹੜੀ ਭਾਸ਼ਾ ਹੈ ਉਸ ਸਮੇਂ ਦੀ ਭਾਸ਼ਾ ਨੂੰ ਅੱਜ ਕੱਲ ਜਿਹੜੇ ਵਿਦਵਾਨ ਨੇ ਬਗੈਰ ਸਮਝੇ ਜਿਹਨੂੰ ਪੜ੍ਹਨੀ ਨਹੀਂ ਆਉਂਦੀ ਸਮਝਣੀ ਨਹੀਂ ਆਉਂਦੀ ਤੇ ਉਹਦੇ ਟਿੱਪਣੀ ਅਸੀਂ ਕੀ ਦੇ ਸਕਦੇ ਹਾਂ। ਤੋ ਇੱਕ ਤਾਂ ਭਾਸ਼ਾ ਦੀ ਸਮੱਸਿਆ ਤੋਂ ਬਗੈਰ ਲੋਕਾਂ ਦੀ ਗੱਲ ਕਹੇ ਤੇ ਜਾਂ ਸੁਣਨ ਦੇ ਨਾਲ ਹੀ ਕਿਸੇ ਕਿਸਮ ਦਾ ਆਪਣਾ ਵਿਊ ਬਣਾ ਲੈਣਾ, ਮੈਂ ਸਮਝਦਾ ਇਸ ਕਿਸਮ ਦੇ ਗ੍ਰੰਥ ਦੇ ਉੱਤੇ ਬਣਾਉਣ ਦੀ ਲੋੜ ਨਹੀਂ ਤੇ ਨਾ ਇਸ ਕਿਸਮ ਦੀ ਟਿੱਪਣੀ ਸਾਨੂੰ ਦੇਣ ਦੀ ਲੋੜ ਹੁੰਦੀ ਹੈ। ਤੋ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਪਹਿਲਾਂ ਤਾਂ ਭਾਸ਼ਾ ਦੇ ਪੱਧਰ ਤੋਂ ਸਮਝਣ ਦਾ ਯਤਨ ਕਰੀਏ, ਫਿਰ ਦਸਮ ਗ੍ਰੰਥ ਨੂੰ ਪੂਰਨ ਤੌਰ ਤੇ ਡੀਕੋਡ ਕਰਨ ਦਾ ਯਤਨ ਕਰੀਏ, ਤੀਜੀ ਗੱਲ ਗੁਰੂ ਦਸਵੇਂ ਪਾਤਸ਼ਾਹ ਦੇ ਨਾਲ ਜਿਹੜੇ ਜੁੜੇ ਹੋਣ ਕਰਕੇ ਗ੍ਰੰਥ ਅਸੀਂ ਇਹਨੂੰ ਗੁਰੂ ਦੇ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਜਾਂ ਦੇਖਣ ਦਾ ਯਤਨ ਕਰੀਏ। ਮੇਰੀ ਮਾਨਣਾ ਕਿ ਅਸੀਂ ਦਸਵੇਂ ਗ੍ਰੰਥ ਨੂੰ ਇੱਕ ਉਸ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਯਤਨ ਕਰਦਾ ਜਿਹੜਾ ਸਾਡੇ ਵਰਗਾ ਮਨੁੱਖ ਹੈ। ਤੋ ਗੁਰੂ ਦਸਵੇਂ ਪਾਤਸ਼ਾਹ ਮਨੁੱਖ ਨਹੀਂ ਸੀ, ਕਿਉਂਕਿ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤਾਂ ਗੁਰਬਾਣੀ ਜਿਹੜਾ ਸ਼ਬਦ ਗੁਰੂ ਵਿਅਕਤੀ ਦੇ ਵਿੱਚ ਗੁਰੂ ਬੋਡੀ ਵਿੱਚ ਵਿਰਾਜਮਾਨ ਹੈ, ਮੁੱਖ ਤੌਰ ਤੇ ਸਾਡਾ ਗੁਰੂ ਹੈ ਤੇ ਜਿਹੜਾ ਸ਼ਬਦ ਹੈ ਐਕਿਊਟਿਡ ਵਿਦ ਅਕਾਲ ਪੁਰਖ ਹੈ। ਤੋ ਅਕਾਲ ਪੁਰਖ ਦੇ ਨਿਰਗੁਣ ਤੇ ਸਰਗੁਣ ਦੋ ਰੂਪ ਬੇਸਿਕਲੀ ਨੇ। ਆਸਾ ਦੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਇਸ ਦੁਨੀਆਂ ਚ ਵੀ ਸਮਾਇਆ ਹੋਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੱਡੀ ਜਿਹੜੀ ਵਿਚਿੱਤਰ ਰਚਨਾ ਕੀਤੀ ਹੈ ਉਹਦੇ ਚ ਹਰੇਕ ਕਿਸਮ ਦੇ ਪੱਖ ਨੇ, ਬਨਸਬੰਧਤਾ ਹੈ, ਬਹੁ ਭਿੰਨਤਾ ਹੈ, ਉਹਦੇ ਚ ਸੁਹਾਪਣ ਵੀ ਹੈ, ਕਰੂਪਤਾ ਵੀ ਹੈ, ਉਹਦੇ ਵਿਚ ਹਨੇਰਾ ਵੀ ਹੈ, ਚਾਨਣ ਵੀ ਹੈ, ਉਹਦੇ ਚ ਸੁਗੰਧ ਵੀ ਹੈ, ਦੁਰਗੰਧ ਵੀ ਹੈ। ਇਹ ਸਾਰੀਆਂ ਚੀਜ਼ਾਂ ਉਸਨੇ ਕ੍ਰੀਏਟ ਕੀਤੀਆਂ। ਜਿਹੜੀ ਅਸੀਂ ਕਹਿੰਦੇ ਹਾਂ ਕਿ ਕੁਛ ਚੀਜ਼ਾਂ ਅਸ਼ਲੀਲ ਨੇ, ਅਸ਼ਲੀਲ ਇੱਕ ਮਨੁੱਖ ਵਾਸਤੇ, ਮੇਰੇ ਵਾਸਤੇ, ਤੁਹਾਡੇ ਵਾਸਤੇ ਜਾਂ ਹੋਰ ਕਿਸੇ ਵਾਸਤੇ ਕੁਛ ਚੀਜ਼ਾਂ ਅਸ਼ਲੀਲ ਹੋ ਸਕਦੀਆਂ ਨੇ, ਲੇਕਿਨ ਜਿਹੜਾ ਗੁਰੂ ਵਿਅਕਤੀ ਹੈ ਉਹ ਇਸ ਦ੍ਰਿਸ਼ਟੀ ਤੋਂ ਜਾਂ ਇਸ ਸਤਹਿ ਤੋਂ, ਇਸ ਪੱਧਰ ਤੋਂ ਬਹੁਤ ਉੱਚ ਹੈ। ਉਹਦੇ ਵਾਸਤੇ ਨਾ ਕੋਈ ਚੰਗਾ ਨਾ ਮਾੜਾ, ਨਾ ਨੇਕੀ ਹੈ ਨਾ ਵਧੀਆ, ਨਾ ਉਹਦੇ ਵਾਸਤੇ ਨੇਰਾ ਨਾ ਚਾਨਣਾ ਹੈ, ਤੇ ਨਾ ਉਹਦੇ ਵਾਸਤੇ ਅਸ਼ਲੀਲ ਹੈ, ਤੇ ਨਾ ਉਹਦੇ ਵਾਸਤੇ ਕੋਈ ਚੀਜ਼ ਬਹੁਤ ਅੱਛੀ ਹੈ। ਇਸ ਕਰਕੇ ਮੇਰੀ ਇਹ ਬੇਨਤੀ ਰਹੇਗੀ ਸਿੱਖ ਵਿਦਵਾਨਾਂ ਨੂੰ ਵੀ ਤੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕਿ ਅਸੀਂ ਗੁਰੂ ਇਸ ਨੂੰ ਮੁੱਦਾ ਨਾ ਬਣਾਈਏ, ਇਸ਼ੂ ਨਾ ਬਣਾਈਏ, ਬਲਕਿ ਅਸੀਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਨੂੰ ਗੁਰੂ ਰੂਪ ਸਮਝ ਕੇ, ਉਸ ਤਹਿ ਤੇ ਸਮਝ ਕੇ, ਉਸ ਪੱਧਰ ਤੇ ਸਮਝ ਕੇ ਇਸ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਮਹਾਰਾਜ ਸਾਨੂੰ ਇਸ ਦੇ ਰਾਹੀਂ ਕੀ ਸੰਦੇਸ਼ ਦੇ ਰਹੇ ਨੇ ਗੁਰੂ ਦਸਵੇਂ ਪਾਤਸ਼ਾਹ ਹਜ਼ੂਰ।
ਡਾਕਟਰ ਸਾਹਿਬ, ਲੇਕਿਨ ਕੁਝ ਜਿਸ ਤਰ੍ਹਾਂ ਪੰਕਤੀਆਂ ਦਸ਼ਮ ਗ੍ਰੰਥ ਵਿਚ ਆਉਂਦੀਆਂ ਹਨ ਜਿਨ੍ਹਾਂ ਤੋਂ ਇਹ ਪ੍ਰਭਾਵ, ਜੇ ਸਿਰਫ ਉਹਨਾਂ ਪੰਕਤੀਆਂ ਨੂੰ ਪੜ੍ਹੀ ਤੇ ਇਹ ਪ੍ਰਭਾਵ ਮਿਲਦਾ ਕਿ ਜਿਵੇਂ ਸਿੱਖ ਦੇਵੀ ਦੇਵਤਿਆਂ ਨਾਲ ਜੁੜ ਰਹੇ ਹਨ, ਜਾਂ ਹਿੰਦੂਇਜ਼ਮ ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਵੱਖ ਕੀਤਾ ਸੀ ਉਸ ਦੇ ਨਾਲ ਸਿੱਖਾਂ ਨੂੰ ਦੁਬਾਰਾ ਅਵਤਾਰਵਾਦ ਨਾਲ ਜਾਂ ਬ੍ਰਾਹਮਣਵਾਦ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਚੱਲ ਰਹੀ ਹੈ, ਜਾਂ ਜਿਸ ਤਰ੍ਹਾਂ ਹੁਣੇ ਆਪ ਜੀ ਨੇ ਗੱਲ ਕੀਤੀ ਕੁਝ ਸ਼ਬਦਾਵਲੀ ਦੀ ਕਿ ਬਈ ਇਸ ਦੇ ਨਾਲ ਤਾਂ ਬਹੁਤ ਆਮ ਸਮਾਜ ਚ ਫਿਰ ਉਹ ਕਾਮ ਵਾਸਨਾ ਫੈਲ ਜਾਏਗੀ ਤੇ ਦੁਰਾਚਾਰ ਫੈਲ ਜਾਏਗਾ, ਕਿਸ ਹੱਦ ਤੱਕ ਇਹ ਜਿਹੜੀ ਗੱਲ ਹੈ ਠੀਕ ਹੈ ਤੇ ਕਿਸ ਹੱਦ ਤੱਕ ਇਹ ਗੱਲ ਤੁਸੀਂ ਸਮਝਦੇ ਹੋ ਕਿ ਇਹਨੂੰ ਕਿਵੇਂ ਇੰਟਰਪ੍ਰੇਟ ਕੀਤਾ ਜਾਣਾ ਚਾਹੀਦਾ ਤੁਹਾਡੇ ਨਜ਼ਰੀਏ ਤੋਂ?
ਦੇਖੋ, ਜਿਹੜੀ ਦੇਵੀ ਦੇਵਤਿਆਂ ਦੀ ਗੱਲ ਹੈ, ਕ੍ਰਿਸ਼ਨ ਅਵਤਾਰ ਹੈ ਜਾਂ ਦੂਸਰੇ ਨੇ, ਉਹਦੇ ਵਿੱਚ ਗੁਰੂ ਸਾਹਿਬ ਨੇ ਕਿਤੇ ਵੀ ਇਸ ਤਰ੍ਹਾਂ ਦਾ ਸੰਕੇਤ ਨਹੀਂ ਕੀਤਾ ਕਿ ਤੁਸੀਂ ਅਵਤਾਰ ਨੂੰ ਮੰਨਣੇ। ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਹਾਂ, ਅਧਿਆਪਨ ਕਰਦੇ ਹਾਂ, ਯਤਨ ਕਰਦੇ ਹਾਂ ਸਮਝਦਾ, ਤਾਂ ਬੜੀ ਗੱਲ ਬਹੁਤ ਸਪਸ਼ਟ ਤੌਰ ਤੇ ਸਾਡੇ ਸਾਹਮਣੇ ਆਉਂਦੀ ਹੈ ਕਿ ਅਸੀਂ ਅਵਤਾਰ ਦੇ ਪੁਜਾਰੀ ਨਹੀਂ ਹਾਂ, ਸਿੱਖ ਪੰਥ ਅਵਤਾਰ ਦਾ ਪੁਜਾਰੀ ਨਹੀਂ, ਤੇ ਨਾ ਹੀ ਗੁਰੂ ਸਾਹਿਬ ਦਾ ਸਾਨੂੰ ਸੰਦੇਸ਼। ਗੁਰੂ ਸਾਹਿਬ ਤਾਂ ਕਹਿੰਦੇ ਵੀ ਜਿਹੜਾ ਇਹ ਕਹਿ ਰਿਹਾ ਕਿ ਵੀ ਅਵਤਾਰ ਜਨਮ ਲੈ ਰਿਹਾ ਉਹਦੀ ਜੇਵਾ ਜਲ ਜੇ, ਇਹ ਮਹਾਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਹੈ। ਤੋ ਕੀ ਅਸੀਂ ਇਹ ਕਦੇ ਅਸੀਂ ਸੋਚ ਹੀ ਨਹੀਂ ਸਕਦੇ ਤੇ ਨਾ ਹੀ ਪੋਸੀਬਲ ਹੈ ਕਿ ਦਸਵੇਂ ਪਾਤਸ਼ਾਹ ਹਜ਼ੂਰ ਸਾਨੂੰ ਇਹ ਸੰਦੇਸ਼ ਦੇਣ ਕਿ ਤੁਸੀਂ ਅਵਤਾਰ ਨਾਲ ਜੁੜੋ? ਲੇਕਿਨ ਜਿਹੜੀ ਇਹ ਬਾਣੀਆਂ ਤੇ ਜਿਨ੍ਹਾਂ ਦੇ ਉੱਤੇ ਅਸੀਂ ਕਿੰਤੂ ਕਰਦੇ ਹਾਂ ਕਿ ਅਵਤਾਰਵਾਦ ਨਾਲ ਜੋੜੀ ਜਾ ਰਹੀ ਹੈ, ਇਹ ਮੈਂ ਮਹਿਸੂਸ ਕਰਦਾ ਕਿ ਇਸ ਕਰਕੇ ਨਿਰਮੂਲ ਕੁਐਸਚਨ ਹੈ, ਗਲਤ ਹੈ, ਠੀਕ ਨਹੀਂ ਹੈ, ਵਾਜਬ ਨਹੀਂ ਹੈ, ਬਲਕਿ ਜਿਆਦੀ ਹੈ, ਕਿਉਂਕਿ ਇਸ ਦੇ ਰਾਹੀਂ ਗੁਰੂ ਮਹਾਰਾਜ ਸਾਨੂੰ, ਗੁਰੂ ਸਾਹਿਬ ਤਾਂ ਕਹਿੰਦੇ ਵੀ ਕ੍ਰਿਸ਼ਨ ਵਿਸ਼ੇ ਕਬੂਨੇ ਤੋਂ, ਤੂੰ ਕ੍ਰਿਸ਼ਨ ਵਿਸ਼ਨ ਦੇ ਨਾਲ ਜਿਹੜਾ ਅਵਤਾਰਵਾਦ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ, ਮੈਂ ਤਾਂ ਉਹਨਾਂ ਨੂੰ ਮਤਲਬ ਮੰਨਣ ਦੀ ਤਾਂ ਗੱਲ ਹੀ ਖਤਮ ਹੋ ਗਈ, ਉਹ ਤਾਂ ਮੇਰੇ, ਉਹ ਕਹਿੰਦੇ ਮੇਰੇ ਤਾਂ ਇਹਨਾਂ ਨੂੰ ਕੋਈ ਲਾਗਾ ਹੀ ਨਹੀਂ, ਕੋਈ ਵਾਸਤਾ ਨਹੀਂ ਹੈ। ਜਿਸ ਚੀਜ਼ ਨਾਲ ਦਸਮ ਪਾਤਸ਼ਾਹ ਹਜ਼ੂਰ ਕਹਿੰਦੇ ਮੇਰਾ ਵਾਸਤਾ ਨਹੀਂ, ਕਿਉਂ ਸਿੱਖਾਂ ਨੂੰ ਕਹਿਣਗੇ ਵੀ ਤੁਸੀਂ ਇਹਨਾਂ ਦੀ ਪੂਜਾ ਕਰੋ? ਕਦਾਚਿਤ ਨਹੀਂ, ਸੰਭਵ ਹੀ ਨਹੀਂ ਹੈ। ਤੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਅਸੀਂ ਇਹਨੂੰ ਟੋਟਲ ਸੰਦਰਭ ਦੇ ਵਿੱਚ ਸਮਝਦਾ ਜਦੋਂ ਯਤਨ ਕਰਾਂਗੇ, ਟੋਟਲ ਕੰਟੈਕਸਟ ਦੇ ਵਿੱਚ ਸਮਝਦਾ ਯਤਨ ਕਰਾਂਗੇ, ਤਾਂ ਸਾਨੂੰ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਵੀ ਮੈਂ ਇੱਕ ਧਰਮ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਚ ਪਾ ਰਿਹਾ ਜੋੜ ਰਿਹਾ ਲਿਖ ਰਿਹਾ ਇਹ ਧਰਮ ਯੁੱਧ ਦਾ ਚਾਹ ਪੈਦਾ ਕਰਨ ਵਾਸਤੇ ਜੋੜ ਰਿਹਾ ਇਹਦੇ ਉੱਤੇ ਇੱਕ ਮੈਂ ਗੱਲ ਇੱਥੇ ਕਰਨੀ ਮੁਨਾਸਿਬ ਸਮਝਾਂਗਾ ਕਿ ਕੁਛ ਲੋਕ ਕਿੰਤੂ ਪ੍ਰੰਤ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਇਸ ਦੇ ਸਮਰੱਥ ਨਹੀਂ ਸੀ ਕਿ ਸਾਡੇ ਅੰਦਰ ਉਹ ਸ਼ਕਤੀ ਪੈਦਾ ਕਰਨ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਕੋਈ ਸ਼ੱਕ ਹੀ ਨਹੀਂ ਕੋਈ ਦੋ ਰਾਵਾਂ ਹੀ ਨਹੀਂ ਕਿ ਸਮਰੱਥ ਪੂਰਨ ਸਮਰੱਥ ਗੁਰੂ ਦੀ ਬਾਣੀ ਹੈ ਰੱਬ ਦੀ ਬਾਣੀ ਮਹਾਰਾਜ ਖੁਦ ਵੀ ਕਹਿੰਦੇ ਨੇ ਕਿ ਇਹ ਰੱਬ ਦੀ ਬਾਣੀ ਜੈਸੀ ਮਾਬਾ ਖਸਮ ਕੀ ਬਾਣੀ ਤੈ ਸੜਕ ਗਿਆਨ ਵੀ ਲਾ ਲੋ ਹੋ ਆਪੂ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਤੋ ਬਾਣੀ ਪਰਮਾਤਮਾ ਕਾਲਪੁਰਖ ਦੀ ਹੈ ਉਹਨੇ ਅੰਦਰ ਉਹ ਉਸ ਬਾਣੀ ਨੇ ਸਾਡੇ ਅੰਦਰ ਸ਼ਾਂਤ ਰਸ ਸਹਿਜਤਾ ਗਿਆਨ ਵਿਕਾਸ ਖੇੜਾ ਆਨੰਦਤਾ ਇਕਾਗਰਤਾ ਅਡੋਲਤਾ ਇਹ ਸਾਰੇ ਜਿਹੜੇ ਸਦਗੁਣ ਨੇ ਪੈਦਾ ਕਰਨੇ ਨੇ ਲੇਕਿਨ ਜਿਹੜਾ ਇਹ ਸਾਰੇ ਗੁਣਾਂ ਦਾ ਧਾਰਨੀ ਹੈ ਜਦੋਂ ਉਹਨੇ ਜੰਗ ਦੇ ਵਿੱਚ ਜਾਣਾ ਹੈ ਤਾਂ ਉਸ ਦੇ ਮਨ ਦੇ ਵਿੱਚ ਇਹ ਨਹੀਂ ਵੀ ਕਿ ਉਹਦੇ ਵਿੱਚ ਸ਼ਕਤੀ ਨਹੀਂ ਹੈ ਸ਼ਕਤੀ ਹੈ ਲੇਕਿਨ ਉਸ ਸ਼ਕਤੀ ਨੂੰ ਅੱਗੇ ਤੋਰਨ ਵਾਸਤੇ ਤੁਹਾਨੂੰ ਕੋਈ ਚਿੰਗਾਰੀ ਦੀ ਲੋੜ ਪੈਂਦੀ ਹੈ ਉਸ ਪੱਖ ਤੋਂ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਮਹਾਰਾਜ ਆਪ ਵੀ ਫਰਮਾ ਰਹੇ ਨੇ ਕਿ ਧਰਮ ਯੁੱਧ ਦਾ ਚਾਅ ਪੈਦਾ ਕਰਨ ਵਾਸਤੇ ਧਰਮ ਯੁੱਧ ਦੇ ਰਸਤੇ ਤੇ ਤੋਰਨ ਵਾਸਤੇ ਜਿੱਥੇ ਬੰਦੇ ਦੇ ਅੰਦਰ ਆਤਮਕ ਸ਼ਕਤੀ ਪੈਦਾ ਹੁੰਦੀ ਹੈ ਤੇ ਆਤਮਕ ਸ਼ਕਤੀ ਦੇ ਨਾਲ ਉਹ ਜਿਹੜਾ ਚੁੱਕ ਸਕਦਾ ਹਥਿਆਰ ਤੇ ਲੜ ਸਕਦਾ ਸਿਰਫ ਇਸ ਵਿਚਾਰ ਨੂੰ ਮੁੱਖ ਰੱਖ ਕੇ ਸਾਨੂੰ ਰਚਨਾਵਾਂ ਦਿੱਤੀਆਂ ਨੇ ਜਿਹੜੀਆਂ ਵੀਰ ਰਚਨਾਵਾਂ ਭਾਰਤੀ ਧਾਰਮਿਕ ਸਾਹਿਤ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਵੀ ਉਹਨਾਂ ਚੀਜ਼ਾਂ ਨੂੰ ਗੁਰੂ ਸਾਹਿਬ ਮਿਲਿਆ ਲੇਕਿਨ ਉਹਨਾਂ ਦਾ ਇਸ ਗੱਲ ਦਾ ਮਤਲਬ ਬਿਲਕੁਲ ਇਹ ਨਹੀਂ ਕਿ ਸਾਨੂੰ ਉਹਨਾਂ ਦੇ ਪੁਜਾਰੀ ਬਣਾਇਆ ਜਾਂ ਸਾਨੂੰ ਉਹਨਾਂ ਦੇ ਅਨੁਸਾਰ ਚੱਲਣ ਦਾ ਉਦੇਸ਼ ਹੈ ਕਿਉਂਕਿ ਸਾਡਾ ਜਿਹੜਾ ਦਿਸ਼ਾ ਨਿਰਦੇਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੇ ਹੀ ਕਰਨਾ ਹੈ ਮੇਰੀ ਮਾਨਤਾ ਤਾਂ ਇਸ ਤਰ੍ਹਾਂ ਦੀ
ਜਿਹੜਾ ਪੱਖ ਇਸਦਾ ਚਰਿੱਤਰੋਂ ਪਖਿਆਣ ਵਾਲਾ ਪੱਖ ਹੈ ਇਸ ਨੂੰ ਡਾਕਟਰ ਸਾਹਿਬ ਚਾਹਵਾਂਗੇ ਕਿ ਥੋੜਾ ਜਿਹਾ ਹੋਰ ਵਿਸਥਾਰ ਸਾਹਿਬ ਕਿਉਂਕਿ ਅਸੀਂ ਆਮ ਸ਼ਰੋਤਿਆਂ ਨਾਲ ਗੱਲ ਕਰਨੀ ਹੈ ਆਮ ਸ਼ਰੋਤਿਆਂ ਨੂੰ ਅਸੀਂ ਆਪਣੀ ਗੱਲ ਕਨਵੇ ਕਰਨੀ ਹੈ ਇਸ ਪੱਖ ਨੂੰ ਕਿਰਪਾ ਕਰਕੇ ਥੋੜਾ ਜਿਹਾ
ਚਰਿੱਤਰੋਂ ਪਖਿਆਣ ਦੇ ਸੰਬੰਧ ਵਿੱਚ ਮੈਂ ਪਹਿਲਾਂ ਵੀ ਸ਼ਾਇਦ ਆਪਣੀ ਗੱਲ ਹੋ ਚੁੱਕੀ ਹੈ ਮੈਂ ਥੋੜੀ ਜਿਹੀ ਦੇ ਵਿੱਚ ਇਹ ਗੱਲ ਹੀ ਕਰਨੀ ਚਾਹਾਂਗਾ ਜਿਵੇਂ ਇੱਕ ਤੈਰਾਕ ਹੈ ਤੋ ਜਦੋਂ ਤੈਰਾਕ ਨੇ ਤਰਨ ਵਾਸਤੇ ਜਾਣਾ ਤਾਂ ਉਹਨੂੰ ਕੱਪੜੇ ਵੀ ਉਸ ਤਰ੍ਹਾਂ ਦੇ ਪਾਉਣੇ ਪੈਣੇ ਉਸ ਤਰ੍ਹਾਂ ਦਾ ਉੱਥੇ ਮਾਹੌਲ ਵੀ ਹੋਏਗਾ ਇਸੇ ਤਰ੍ਹਾਂ ਇੱਕ ਪਹਿਲਵਾਨ ਹੈ ਤੋ ਪਹਿਲਵਾਨ ਨੇ ਆਪਣੇ ਅਖਾੜੇ ਦੇ ਵਿੱਚ ਜਾਣਾ ਕੀ ਤੁਹਾਡਾ ਖਿਆਲ ਹੈ ਵੀ ਉਹ ਬੂਟ ਜਾਂ ਸਾਰਾ ਕੱਪੜੇ ਉਸ ਤਰ੍ਹਾਂ ਕਸ ਫਸ ਕੇ ਉੱਥੇ ਜਾ ਕੇ ਅਖਾੜੇ ਜਾਏਗਾ ਉਹਨੂੰ ਆਪਣੇ ਕੱਪੜੇ ਉਤਾਰ ਕੇ ਜਿਹੜੇ ਉੱਥੇ ਪਹਿਰਾਵਾ ਹੈ ਉਸ ਕਿਸਮ ਦੇ ਪਹਿਰਾਵਾ ਪਹਿਨ ਕੇ ਫਿਰ ਉਹਨੇ ਅਖਾੜੇ ਦੇ ਆਪਣੀ ਜਿਹੜੀ ਕੁਸ਼ਤੀ ਹੈ ਜਾਂ ਜੋ ਵੀ ਹੈ ਉਹਨੇ ਕਰਨਾ ਤੋ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਇਹ ਸ਼ਲੀਲਤਾ ਨਾਂ ਦੀ ਗੱਲ ਨਹੀਂ ਹੈ ਸ਼ਲੀਲਤਾ ਇਹ ਇੱਕ ਆਮ ਸੰਸਾਰੀ ਵਿਅਕਤੀ ਵਾਸਤੇ ਸਾਨੂੰ ਸ਼ਬਦਾਵਲੀ ਲੱਗਦੀ ਹੈ ਕਿ ਇਹ ਸ਼ਲੀਲ ਹੈ ਲੇਕਿਨ ਇਸ ਪਿੱਛੇ ਸਾਨੂੰ ਗੁਰੂ ਮਹਾਰਾਜ ਇੱਕ ਬਹੁਤ ਵੱਡੀ ਗੱਲ ਤੋਂ ਰੋਕਣ ਵਾਸਤੇ ਸਾਰੀ ਚੀਜ਼ ਦੇ ਰਹੇ ਨੇ ਕਿ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਾਣਦੇ ਹਾਂ ਏਡਜ਼ ਵਰਗੀਆਂ ਬਿਮਾਰੀਆਂ ਕਾਮ ਮੌਜੂਦਾ ਸਮੇਂ ਦੇ ਵਿੱਚ ਮਨੁੱਖਾਂ ਤੇ ਕਿਵੇਂ ਭਾਰੀ ਹੋਏ ਹੈ ਕਿਸ ਤਰ੍ਹਾਂ ਅਸੀਂ ਰੋਜ਼ ਸੋਸਾਇਟੀ ਦੇ ਵਿੱਚ ਰੇਪ ਕੇਸ ਦੇਖਦੇ ਹਾਂ ਕਿਸ ਤਰ੍ਹਾਂ ਦੇ ਅਸੀਂ ਹੋਰ ਅਸ਼ਲੀਲ ਹਰਕਤਾਂ ਲੋਕਾਂ ਦੀਆਂ ਦੇਖ ਰਹੇ ਹਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਰੇਲਵੇ ਸਟੇਸ਼ਨ ਦੇ ਵਿੱਚ ਆਮ ਲੋਕਾਂ ਦੇ ਸਾਹਮਣੇ ਵੀ ਤੋ ਅਸੀਂ ਉੱਥੇ ਕਿਸੇ ਕਿਸਮ ਦਾ ਰਿਐਕਸ਼ਨ ਨਹੀਂ ਦਿੰਦੇ ਫਿਰ ਤੁਸੀਂ ਦੇਖੋ ਵੀ ਮੈਂ ਚਲੋ ਦੂਜਿਆਂ ਦੀ ਗੱਲ ਕਈ ਵਾਰ ਨਹੀਂ ਕਰਨੀ ਚਾਹੁੰਦੀ ਲੇਕਿਨ ਹਿੰਦੂ ਮਤ ਦੇ ਵਿੱਚ ਲਿੰਗ ਦੇ ਪੁਜਾਰੀ ਨੇ ਮੰਦਰ ਤੁਹਾਡੇ ਸਾਹਮਣੇ ਨੇ ਬਾਹਰੀ ਤੌਰ ਤੇ ਲੋਕ ਜਾਂਦੇ ਨੇ ਕਿਸੇ ਕਿਸਮ ਦਾ ਕੋਈ ਕਿੰਤੂ ਨਹੀਂ ਕੋਈ ਪਰੰਤੂ ਨਹੀਂ ਇਸ ਤੋਂ ਇਲਾਵਾ ਇੱਕ ਬਾਈਬਲ ਦੇ ਵਿੱਚ ਕਹਾਣੀ ਹੁੰਦੀ ਹੈ ਤੇ ਬਾਈਬਲ ਦੇ ਵਿੱਚ ਜਿਹੜੀ ਉਹ ਸਟੋਰੀ ਹੈ ਉਹ ਸਟੋਰੀ ਦੇ ਮੁਤਾਬਕ ਜਦੋਂ ਉਹ ਜਿਹੜਾ ਹੜ੍ਹ ਹੈ ਉਤਰ ਜਾਂਦਾ ਤੇ ਕੋਈ ਬੰਦਾ ਰਹਿੰਦਾ ਨਹੀਂ ਇੱਕ ਬੰਦਾ ਦੋ ਉਹਦੀਆਂ ਬੇਟੀਆਂ ਉਹ ਕਿਸੇ ਗੁਫਾ ਦੇ ਵਿੱਚ ਨੇ ਉਹ ਆਪਣੇ ਪਿਤਾ ਨੂੰ ਸ਼ਰਾਬ ਇੰਨੀ ਪਿਲਾਉਂਦੀਆਂ ਕਿ ਬਈ ਇਹਨੂੰ ਸੋਝ ਨਾ ਰਹੇ ਕਿਉਂ ਕਿਉਂਕਿ ਉਹਦੇ ਨਾਲ ਸੰਭੋਗ ਕਰਨਾ ਚਾਹੁੰਦੇ ਤਾਂ ਕਿ ਅੱਗੇ ਜਨਰੇਸ਼ਨ ਤੁਰ ਪਏ ਤੋ ਕਿਸੇ ਕ੍ਰਿਸਚਨ ਨੇ ਮੇਰੇ ਹਿਸਾਬ ਨਾਲ ਜਿੰਨੀ ਕੁ ਮੈਂ ਪੜ੍ਹਾਈ ਲਿਖਾਈ ਕੀਤੀ ਹੈ ਹੋ ਸਕਦਾ ਮੇਰੀ ਪਹੁੰਚ ਤੋਂ ਬਾਹਰ ਵੀ ਕੋਈ ਗੱਲ ਹੋਵੇ ਲੇਕਿਨ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਉਹਨਾਂ ਨੇ ਨਾ ਇਹ ਕੱਢਿਆ ਨਾ ਕਿਸੇ ਕਿਸਮ ਦਾ ਕਿੰਤੂ ਪਰੰਤੂ ਕੀਤਾ ਇਸੇ ਤਰ੍ਹਾਂ ਹਿੰਦੂ ਮਤ ਦੇ ਵਿੱਚ ਤੁਸੀਂ ਦੇਖ ਲਓ ਲਿੰਗ ਦੀ ਮੈਂ ਤੁਹਾਨੂੰ ਗੱਲ ਕੀਤੀ ਹੈ ਲਿੰਗ ਪੁਰਾਣ ਹੈਗਾ ਹੋਰ ਇਸ ਤਰ੍ਹਾਂ ਦੀ ਗੱਲਾਂ ਨੇ ਕਿਸੇ ਕਿਸਮ ਦਾ ਕਿੰਤੂ ਪਰੰਤੂ ਖੁਜੋ ਰਾਹੋ ਦੀਆਂ ਸਾਡੇ ਸਾਹਮਣੇ ਉਹ ਜਿਹੜੀਆਂ ਪਿਕਚਰ ਹੈਗੀਆਂ ਨੇ ਉਹਨਾਂ ਦੇ ਰਾਹੀਂ ਇੱਕ ਸਾਨੂੰ ਮੈਸੇਜ ਭੇਜਿਆ ਜਾ ਰਿਹਾ ਕਿ ਆਹ ਚੀਜ਼ਾਂ ਜਿਹੜੀਆਂ ਸੰਸਾਰ ਚ ਵਰਤਣ ਵਾਲੀਆਂ ਚੀਜ਼ਾਂ ਨੇ ਵਿਵਹਾਰਕ ਚੀਜ਼ਾਂ ਨੇ ਓਪਰੇਸ਼ਨਲ ਚੀਜ਼ਾਂ ਨੇ ਇਹਨਾਂ ਤੋਂ ਆਪਣੇ ਆਪ ਤੁਸੀਂ ਬਚ ਕੇ ਆਪਣੇ ਆਪ ਨੂੰ ਸੰਜਮ ਦੇ ਵਿੱਚ ਜੀਵਨ ਨੂੰ ਗੁਜ਼ਾਰੋਗੇ ਤਾਂ ਸਹੀ ਸਿਹਤ ਦੇ ਕੇ ਆਪਣੀ ਅੰਦਾਜ਼ੀ ਨੂੰ ਚੈਨਲਾਈਜ਼ ਕਰਕੇ ਜਦੋਂ ਸੋਸਾਇਟੀ ਵਿਚਰੋਗੇ ਤਾਂ ਬਚ ਸਕੋਗੇ ਤਾਂ ਉਸ ਪੱਖ ਤੋਂ ਗੁਰੂ ਸਾਹਿਬ ਨੇ ਉਹਨਾਂ ਨੈਚੁਰਲੀ ਉਹ ਸ਼ਬਦਾਵਲੀ ਉਹ ਵਰਤਣੀ ਸੀ ਤਾਂ ਸਾਨੂੰ ਗੱਲ ਸਮਝਾ ਰਹੇ ਨੇ ਤੇ ਜੇ ਉਹ ਸ਼ਬਦਾਵਲੀ ਵਰਤ ਕੇ ਸਾਨੂੰ ਇੱਕ ਨਾਰੀ ਦਾ ਜਤੀ ਹੋਣ ਦਾ ਸੰਦੇਸ਼ ਦੇ ਰਹੇ ਨੇ ਮੇਰੇ ਹਿਸਾਬ ਨਾਲ ਬਹੁਤ ਵੱਡੀ ਗੱਲ ਤੇ ਬਹੁਤ ਵੱਡਾ ਸੰਦੇਸ਼ ਗੁਰੂ ਸਾਹਿਬ ਇਸ ਕੰਟੈਕਸਟ ਦੇ ਵਿਚ ਇਸ ਸਮੇਂ ਦੇ ਵਿਚ ਮਨੁੱਖਤਾ ਨੂੰ ਦੇ ਰਹੇ ਨੇ, ਜਦੋਂ ਕਿ ਕਾਮ ਦਾ ਲੋਕਾਂ ਦੇ ਵਿਚ ਸ਼ਲੀਲ ਜਿਹੜਾ ਹੈਗਾ ਜਾਂ ਮਾਨਸਿਕ ਉਭਾਰ ਦਾ ਜਿਹੜਾ ਉਹ ਹੜ ਆਇਆ ਹੋਇਆ, ਜਿਸ ਤਰ੍ਹਾਂ ਦਾ ਮੀਡੀਆ ਸਾਡੇ ਸਾਹਮਣੇ ਹੈ, ਜਿਸ ਤਰ੍ਹਾਂ ਦੇ ਟੈਲੀਵਿਜ਼ਨ ਦੇ ਵਿਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਪੇਪਰਾਂ ਦੇ ਵਿਚ ਗੱਲਾਂ ਹੋ ਰਹੀਆਂ ਨੇ। ਇਸ ਤੋਂ ਇਲਾਵਾ ਇਕ ਮੈਂ ਗੱਲ ਥੋੜੀ ਜਿਹੀ ਐਡ ਕਰਨੀ ਚਾਹਾਂਗਾ ਕਿ ਜਿਵੇਂ ਫਿਲਮ ਨੇ ਪਿਕਚਰਾਂ ਅਸੀਂ ਦੇਖ ਰਹੇ ਹਾਂ, ਪਿਕਚਰਾਂ ਦੇ ਵਿਚ ਕਿਸ ਕਿਸਮ ਦਾ ਨਿਗੇਜ ਆ ਰਿਹਾ, ਕਿਸ ਕਿਸਮ ਦੀ ਹਰਕਤਾਂ ਉਹ ਕਰ ਰਹੇ ਨੇ ਸਕਰੀਨ ਦੇ ਉੱਤੇ, ਕਦੇ ਕਿਸੇ ਕਿੰਦੂ ਪ੍ਰਾਂਤ ਨਹੀਂ ਕੀਤਾ, ਜਦੋਂ ਕਿ ਸਾਨੂੰ ਸਮਝਾ ਕੁਛ ਨੇ, ਸਾਨੂੰ ਵਿਗਾੜ ਰਹੇ ਨੇ। ਸਾਡੀ ਸੋਸਾਇਟੀ ਦੇ ਜਿਹੜੇ ਯੰਗਰ ਜਨਰੇਸ਼ਨ ਨੇ, ਚਾਹੇ ਮੁੰਡਾ ਚਾਹੇ ਲੜਕੀ ਹੈ ਚਾਹੇ ਲੜਕਾ ਹੈ, ਉਹਦੇ ਅੰਦਰ ਇੱਕ ਕਾਮ ਭਾਵਨਾ ਉਤੇਜਿਤ ਹੁੰਦੀ ਹੈ, ਔਰ ਉਹ ਗਲਤ ਗੱਲਾਂ ਜਿੰਨੀਆਂ ਅਸੀਂ ਰੇਪ ਕੇ ਜਾਂ ਹੋਰ ਦੇਖਦੇ ਹਾਂ ਜਾਂ ਭੈੜੀਆਂ ਗੱਲਾਂ ਦੇਖਦੇ ਹਾਂ, ਸਾੜਨ ਦੀ ਗੱਲ ਤੱਕ ਆਉਂਦੀ ਹੈ, ਮਾਰਨ ਦੀ ਗੱਲ ਤੱਕ ਆਉਂਦੀ ਹੈ, ਐਸਿਡ ਸਿੱਟੇ ਜਾਂਦੇ ਨੇ, ਉਹ ਇਸੇ ਇੱਕ ਸਮੱਸਿਆ ਕਰਕੇ ਸਾਡੇ ਸਾਹਮਣੇ ਇਹ ਸਮੱਸਿਆ ਪੈਦਾ ਹੁੰਦੀ ਹੈ। ਲੇਕਿਨ ਦੂਜੇ ਪਾਸੇ ਗੁਰੂ ਸਾਹਿਬ ਇਹ ਸਾਰੀਆਂ ਗੱਲਾਂ ਨੂੰ ਫਿਊਚਰਿਸਟ ਹੋਣ ਕਰਕੇ, ਪੂਰਨ ਗੁਰੂ ਹੋਣ ਕਰਕੇ ਭਾਵਦੇ ਹੋਏ ਕਿ ਦੁਨੀਆਂ ਦੇ ਵਿਚ ਫਿਊਚਰ ਦੇ ਵਿਚ ਆ ਸਕਦਾ, ਮਨੁੱਖ ਨੇ ਕਿਵੇਂ ਸੰਜਮੀ ਰਹਿਣਾ, ਕਿਵੇਂ ਉਹਦਾ ਨੁਕਸਾਨ ਕਰ ਸਕਦਾ ਜਿਹੜਾ ਹੈਗੇ ਜਿਹੜੀ ਐਨਰਜੀ, ਜੇ ਕਾਮਕ ਐਨਰਜੀ ਨੂੰ ਮਨੁੱਖ ਚੈਨਲਾਈਜ਼ ਨਹੀਂ ਕਰੇਗਾ, ਨਾ ਉਹ ਸਾਹਿਤਕਾਰ ਹੋ ਸਕਦਾ ਚੰਗਾ, ਨਾ ਉਹ ਜਿਹੜਾ ਹੈਗਾ ਨੇਸ਼ਨ ਬਿਲਡ ਹੋ ਸਕਦਾ, ਨਾ ਉਹ ਕੋਈ ਹੋਰ ਕਿਸੇ ਖੇਤਰ ਦੇ ਵਿਚ ਪੋਲੀਟੀਸ਼ਨ ਵੀ ਚੰਗਾ ਹੋ ਸਕਦਾ, ਚੰਗਾ ਐਡਮਿਨਿਸਟ੍ਰੇਟਿਵ ਨਹੀਂ ਹੋ ਸਕਦਾ, ਤੇ ਚੰਗੀ ਜਿਹੜੀ ਅਗਵਾਈ ਹੈ ਸੋਸਾਇਟੀ ਦੇ ਵਿਚ ਨਹੀਂ ਦੇ ਸਕਦਾ, ਤੇ ਜੇ ਨਹੀਂ ਦੇ ਸਕੇਗਾ ਤਾਂ ਚੰਗੀ ਸੋਸਾਇਟੀ ਨੂੰ ਬਿਲਡ ਕਰਨ ਦੇ ਵਿਚ ਬਿਲਕੁਲ ਉਹ ਮਨੁੱਖ ਨਕਾਰਾ ਹੋਏਗਾ ਤੇ ਸਮਰੱਥ ਹੋਏਗਾ, ਕਰ ਹੀ ਨਹੀਂ ਸਕੇਗਾ। ਇਸ ਕਰਕੇ ਮੈਂ ਸਮਝਦਾ ਡਿਸਰਵ ਟੂ ਦਾ ਸੋਸਾਇਟੀ ਹੋਏਗਾ ਇਸ ਪੱਖ ਤੋਂ, ਇਹ ਇਸ ਵੱਡੀ ਐਨਰਜੀ ਨੂੰ ਜਿਹੜੀ ਕਲਾਤਮਕ ਪੱਧਰ ਦੇ ਉੱਤੇ ਮਨੁੱਖ ਦੇ ਅੰਦਰ ਬਹੁਤ ਸੰਭਾਵਨਾਵਾਂ ਜਗਾ ਕੇ ਅੱਛੀਆਂ ਗੱਲਾਂ ਕਰਾਉਣ ਦੇ ਸਮਰੱਥ ਹੈ, ਉਹਨੂੰ ਚੈਨਲਜ ਕਰਨ ਵਾਸਤੇ ਮਹਾਰਾਜ ਨੇ ਸਾਨੂੰ ਸੰਦੇਸ਼ ਦਿੱਤਾ। ਮੈਨੂੰ ਇਹਦੇ ਵਿਚ ਕੁਝ ਕੋਈ ਅਸ਼ਲੀਲਤਾ ਗੱਲ ਨਹੀਂ ਲੱਗਦੀ, ਲੇਕਿਨ ਦੂਜੇ ਪਾਸੇ ਸਾਨੂੰ ਜੇ ਸ਼ਬਦ ਲਿਟਰਲ ਪੱਧਰ ਦੇ ਉੱਤੇ ਸ਼ਬਦਾਂ ਦੇ ਲਿਟਰਲ ਮੀਨਿੰਗ ਲੈਣ ਦੇ ਉੱਤੇ ਸਾਨੂੰ ਅਸ਼ਲੀਲ ਲੱਗਦੀ ਹੈ, ਉਹ ਸਾਡੀ ਆਪਣੀ ਇੱਕ ਮਨੁੱਖੀ ਮਨੁੱਖ ਪੱਧਰ ਦੀ ਸੋਚ ਹੈ, ਨਾ ਕਿ ਗੁਰੂ ਪੱਧਰ ਦੀ ਸੋਚ ਹੈ। ਤੋ ਸਾਨੂੰ ਮੈਂ ਫਿਰ ਇਹ ਗੱਲ ਰਿਪੀਟ ਕਰਨੀ ਚਾਹਾਂਗੇ ਕਿ ਅਸੀਂ ਗੁਰੂ ਨੂੰ ਗੁਰੂ ਮੰਨਦੇ ਹੋਏ ਗੁਰੂ ਦੇ ਪੱਧਰ ਦੇ ਉੱਤੇ ਤੇ ਗੁਰੂ ਦੇ ਦ੍ਰਿਸ਼ਟੀਕੋਣ ਤੇ ਸਮਝਣ ਦਾ ਯਤਨ ਕਰਾਂਗੇ, ਡੀਕੋਡ ਕਰਨ ਦਾ ਯਤਨ ਕਰਾਂਗੇ। ਮੈਨੂੰ ਲੱਗਦਾ ਕੋਈ ਸਮੱਸਿਆ ਵਿੱਚ ਸਾਨੂੰ ਨਹੀਂ ਆਉਣੀ ਆਏਗੀ। ਦੂਜੀ ਗੱਲ, ਜਿਹੜੇ ਬੰਦੇ ਵਿਰੋਧੀ ਵੀ ਨੇ ਜਾਇਦ ਨਾਲ ਸਹਿਮਤ ਨਹੀਂ, ਮੇਰੀ ਉਹਨਾਂ ਨੂੰ ਬਹੁਤ ਪਿਆਸਕਾਰ ਨਾਲ ਸੁਨਿਮਰ ਬੇਨਤੀ ਹੈ ਕਿ ਅਸੀਂ ਇਸ ਸਿੱਖ ਪੰਥ ਦੀ ਜਿਹੜੀ ਐਨਰਜੀ ਹੈ ਬੇਲੋੜੇ ਵਾਦਾਂ ਦੇ ਵਿਚ ਵਿਵਾਦ ਦੇ ਵਿਚ ਨਾ ਪਾ ਕੇ ਮਿਲ ਕੇ ਬੈਠੀਏ, ਜਿਹੜੇ ਹਾਮੀ ਨੇ ਉਹ ਵੀ ਦੂਸਰੇ ਵੀ, ਤਾਂ ਕਿ ਅਸੀਂ ਇਹਦਾ ਕੋਈ ਸਾਰਥਕ ਹੱਲ ਲੱਭ ਸਕੀਏ ਤੇ ਸਾਡੀ ਸੋਸਾਇਟੀ ਨੂੰ ਟੋਟਲ ਸੋਸਾਇਟੀ ਨੂੰ ਠੀਕ ਦਿਸ਼ਾ ਦੇਣ ਦੇ ਸਮਰੱਥ ਹੋ ਸਕੀਏ।
ਡਾਕਟਰ ਸਾਹਿਬ, ਅੱਜ ਇੱਕ ਵਿਸ਼ੇਸ਼ ਟ੍ਰੈਂਡ ਚੱਲ ਪਿਆ ਪੰਥ ਵਿਚ ਕਿ ਅਕਾਲ ਤਖ਼ਤ ਦੀ ਸੁਪਰਮੈਸੀ ਨੂੰ ਹਰ ਇੱਕ ਆਦਮੀ ਚੈਲੰਜ ਕਰ ਰਿਹਾ, ਕੋਈ ਅਕਾਲ ਤਖ਼ਤ ਦੇ ਕਿਸੇ ਹੁਕਮਨਾਮੇ ਕੋਈ ਸਮਝ ਕੇ ਰਾਜੀ ਨਹੀਂ, ਮਤਲਬ ਇੱਕ ਐਵੇਂ ਸਮਝਿਆ ਜਾਏ ਜਿਵੇਂ ਛੇਕਿਆ ਜਾਣਾ ਕੋਈ ਤਮਗਾ ਹੁੰਦਾ, ਜਾਂ ਅਕਾਲ ਤਖ਼ਤ ਜਿਸ ਦੇ ਵਿਰੁੱਧ ਕੋਈ ਆਦੇਸ਼ ਦੇ ਰਿਹਾ ਉਹ ਆਪਣੇ ਆਪ ਨੂੰ ਸਮਝਦਾ ਕਿ ਮੈਂ ਬਹੁਤ ਵੱਡਾ ਸੁਧਾਰਵਾਦੀ ਹਾਂ, ਮੈਂ ਬਹੁਤ ਵੱਡਾ ਕੋਈ ਮੈਂ ਕ੍ਰਾਂਤੀਕਾਰੀ ਵਿਅਕਤੀ ਹਾਂ, ਜਿਹੜਾ ਇਹ ਰੁਝਾਨ ਪੈਦਾ ਹੋ ਰਿਹਾ ਪੰਥ ਵਿਚ ਇਸ ਬਾਰੇ ਜਾਂ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਬਾਰੇ ਆਪ ਜੀ ਕੀ ਕਹਿਣਾ ਚਾਹੋ?
ਦੇਖੋ, ਇਹਦੇ ਵਿਚ ਮੇਰੀ ਇਹੀ ਸਮਿਸ਼ਨ ਬੇਨਤੀ ਹੈ ਕਿ ਇਤਿਹਾਸਕ ਤੌਰ ਦੇ ਉੱਤੇ ਵੀ ਸਿਧਾਂਤਕ ਤੌਰ ਦੇ ਉੱਤੇ ਵੀ ਅਕਾਲ ਤਖ਼ਤ ਦੀ ਮਾਨਤਾ ਦੇ ਉੱਤੇ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਜਾਂ ਸ਼ੱਕ ਸੰਦੇਹ ਹੁਣ ਤੱਕ ਬਿਲਕੁਲ ਨਹੀਂ ਰਿਹਾ। ਉਹਦੇ ਚ ਮੇਰੀ ਮਾਨਣਾ ਇਸ ਤਰ੍ਹਾਂ ਕਿ ਗੁਰੂ ਛੇਵੇਂ ਪਾਤਸ਼ਾਹ ਹਜ਼ੂਰ ਨੇ, ਗੁਰੂ ਅਰਜਨ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ, ਤੇ ਅਕਾਲ ਤਖ਼ਤ ਦੀ ਸਥਾਪਨਾ ਸਾਨੂੰ ਸਿੱਖ ਪੰਥ ਨੂੰ, ਵਿਦਵਾਨਾਂ ਨੂੰ, ਆਮ ਲੋਕਾਂ ਨੂੰ ਗੱਲ ਸ਼ਾਇਦ ਵਿਦਿਤ ਹੋਏਗੀ, ਗਿਆਨ ਹੋਏਗਾ ਕਿ ਅਕਾਲ ਤਖ਼ਤ ਨੂੰ ਬਣਾਉਣ ਦੇ ਵਿਚ, ਮਿੱਟੀ ਗਾਰੇ ਦਾ ਬਣਾਉਣ ਦੇ ਵਿਚ ਵੀ ਗੁਰੂ ਵਿਅਕਤੀ, ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਤੋਂ ਇਲਾਵਾ ਤੀਜਾ ਬੰਦਾ ਵਿਅਕਤੀ ਨਹੀਂ ਸੀ, ਤੀਜਾ ਬੰਦਾ ਇਸ ਦੇ ਵਿਚ ਸ਼ਾਮਲ ਹੀ ਨਹੀਂ ਸੀ ਅਕਾਲ ਤਖ਼ਤ ਦੀ ਰਚਨਾ ਦੇ ਵਿਚ, ਗੁਰੂ ਹਜ਼ੂਰ ਛੇਵੇਂ ਪਾਤਸ਼ਾਹ ਆਪ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ, ਤਿੰਨ ਬੰਦਿਆਂ ਦੇ ਅਕਾਲ ਤਖ਼ਤ ਸਿਜਣ। ਤੋ ਐਡੇ ਵੱਡੇ ਅਕਾਲ ਤਖ਼ਤ ਨੂੰ ਪਹਿਲਾਂ ਤਾਂ ਉਨ੍ਹਾਂ ਨੇ ਜਿਹੜਾ ਫਿਜ਼ੀਕਲ ਫਾਰਮ ਦਿੱਤਾ, ਸਟਰਕਚਰ ਪੱਧਰ ਦੇ ਉੱਤੇ ਸਾਜਿਆ, ਸਟਰਕਚਰ ਪੱਧਰ ਤੇ ਸਾਜਣ ਤੋਂ ਬਾਅਦ ਫਿਰ ਗੁਰੂ ਛੇਵੇਂ ਪਾਤਸ਼ਾਹ ਹਜ਼ੂਰ ਆਪ ਉੱਥੇ ਬੈਠ ਕੇ ਫੈਸਲੇ ਕਰਦੇ ਰਹੇ। ਤੋ ਮੈਨੂੰ ਲੱਗਦਾ ਇੱਥੇ ਕਿਸੇ ਕਿਸਮ ਦੀ ਕਿੰਤੂ ਪ੍ਰੰਤੂ ਬਿਲਕੁਲ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਤੋਂ ਬਾਅਦ, ਗੁਰੂ ਦੀ ਹਜ਼ੂਰੀ ਦੇ ਵਿਚ ਭਾਈ ਗੁਰਦਾਸ ਜੀ ਅਕਾਲ ਤਖ਼ਤ ਦੇ ਉੱਤੇ ਰਹੇ ਨੇ, ਪੰਜਵੇਂ ਪਾਤਸ਼ਾਹ ਹਜ਼ੂਰ ਇੱਥੇ ਨੇ। ਜਦੋਂ ਦਰਬਾਰ ਸਾਹਿਬ ਦੇ ਵਿਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਤੋ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਾਹਿਬ ਪਾਇਆ ਜਾਂਦਾ ਤੇ ਭਾਈ ਗੁਰਦਾਸ ਅਕਾਲ ਤਖ਼ਤ ਦੇ ਜਹਿਦਾਰ ਰਹੇ ਨੇ, ਅਰ ਹਿਸਟੋਰੀਕਲ ਫੈਕਟ। ਤੋ ਉਥੋਂ ਉਦੋਂ ਜੇ ਅਸੀਂ ਇਸ ਗੱਲ ਨੂੰ ਮਿਲਾਈਏ ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਇਸ ਗੱਲ ਨੂੰ ਸੋਚੀਏ, ਇਸ ਦਾ ਵਿਚਾਰਨ ਦਾ ਯਤਨ ਕਰੀਏ, ਤੋ ਅਕਾਲ ਤਖ਼ਤ ਦੀ ਸੁਪਰੀਮੇਸੀ ਨਹੀਂ ਹੈ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਵਾਦ ਵਿਵਾਦ ਦਾ ਮੁੱਦਾ ਹੀ ਨਹੀਂ ਹੈ, ਮੇਰਾ ਇਹ ਮੰਨਣਾ ਹੈ। ਜੇ ਮੁੱਦਾ ਅਸੀਂ ਇਹਨੂੰ ਉਠਾਉਣ ਦਾ ਯਤਨ ਕਰਦੇ ਹਾਂ, ਮੈਂ ਇਹ ਕਹਾਂਗਾ ਸਿੱਖ ਸੰਗਤ ਨੂੰ ਬੇਨਤੀ ਕਰਾਂਗਾ ਕਿ ਅਸੀਂ ਇੱਕ ਉਸ ਸਰੋਤ ਤੋਂ ਮੂੰਹ ਮੋੜ ਰਹੇ ਹਾਂ ਜਿਹੜਾ ਸ਼ਕਤੀ ਦਾ ਸੁਮ ਹੈ, ਔਰ ਇਸ ਸ਼ਕਤੀ ਦੇ ਸੋਮੇ ਨੇ ਇਤਿਹਾਸ ਗਵਾਇਆ, ਜੋ ਇਤਿਹਾਸ ਦੇ ਵਿੱਚ ਮੱਲਾਂ ਮਾਰੀਆਂ ਨੇ, ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ, ਹਿੰਦੁਸਤਾਨ ਦੀ ਜਿਹੜਾ ਦੇਸ਼ ਹੈ ਇਹਨੂੰ ਜਿਹੜਾ ਇਕੱਠਾ ਕਰਨ ਦੇ ਵਿੱਚ, ਇਹਦੀ ਲਿਬਰਟੀ ਵਾਸਤੇ, ਇਹਦੀ ਆਜ਼ਾਦੀ ਵਾਸਤੇ, ਇਹਦੀ ਆਬਰੂ ਇੱਜ਼ਤ ਨੂੰ ਕਾਇਮ ਕਰਨ ਵਾਸਤੇ ਜਿਹੜੇ ਅਕਾਲ ਤਖ਼ਤ ਦੀ ਕੰਟਰੀਬਿਊਸ਼ਨ ਹੁਣ ਤੱਕ ਹੈ, ਉਹ ਦੁਨੀਆਂ ਦੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਪੰਨਿਆਂ 'ਚ ਲਿਖੀ ਹੋਈ ਹੈਗੀ, ਕਾਇਮ ਹੈ, ਉਹ ਕਦੇ ਮਿਟਾਈ ਨਹੀਂ ਜਾ ਸਕਦੀ। ਸਾਨੂੰ ਉਹ ਸਮਝ ਕੇ ਉਸ ਦੀ ਸੇਧ ਦੇ ਵਿੱਚ, ਉਸ ਦੀ ਦਿਸ਼ਾ ਨਿਰਦੇਸ਼ਨ ਦੇ ਵਿੱਚ ਯਤਨ ਕਰਨਾ ਚਾਹੀਦਾ। ਦੂਜੀ ਗੱਲ, ਜਿਹੜੇ ਕੁਛ ਲੋਕ ਇਹਨੂੰ ਇਹ ਸਮਝਦੇ ਨੇ ਵੀ ਪੇਸ਼ ਹੋਣਾ ਜਾਂ ਨਾ ਆਉਣਾ ਕੋਈ ਮਤਲਬ ਨਹੀਂ ਹੈ, ਜਾਂ ਇਹਨੂੰ ਬਹੁਤ ਲਾਈਟਲੀ ਲੈਂਦੇ ਨੇ, ਉਹ ਅਕਾਲ ਤਖ਼ਤ ਨੂੰ ਕੋਈ ਫਰਕ ਨਹੀਂ ਪੈਣਗੇ। ਅਕਾਲ ਤਖ਼ਤ ਦੀ ਸੁਪਰੀਮੇਸੀ, ਅਕਾਲ ਤਖ਼ਤ ਦੀ ਸਰਵਉੱਚਤਾ, ਅਕਾਲ ਤਖ਼ਤ ਦਾ ਸਰਵਚਨ ਜਿਹੜਾ ਉਹ ਉਹਨੇ ਰਹਿ ਗਿਆ, ਕਿਉਂਕਿ ਅਕਾਲ ਦਾ ਵਾਹਿਗੁਰੂ ਦਾ ਆਪਣਾ ਹੈ। ਜਦੋਂ ਗੁਰੂ ਨੇ, ਗੁਰੂ ਸ਼ੇਮ ਪਾਤਸ਼ਾਹ ਨੇ ਖੁਦ ਸਾਜਿਆ, ਤਾਂ ਇਨਡਾਇਰੈਕਟਲੀ ਅਕਾਲ ਪੁਰਖ ਨੇ ਸਾਜਿਆ, ਤਾਂ ਉਹਨੂੰ ਅਸੀਂ ਨੀਵਾਂ ਮਨੁੱਖਤਾ ਚ ਟਿਕਾਉਣ ਦੇ ਜਿਹੜਾ ਸਮਰੱਥ ਹੀ ਨਹੀਂ ਹੈ, ਸਗੋਂ ਅਸੀਂ ਆਪਣੇ ਆਪ ਨੂੰ ਛੋਟਾ ਕਰਿਆ। ਤਾਂ ਮੈਂ ਇਹ ਬੇਨਤੀ ਕਰਾਂਗਾ ਜਿਹੜੇ ਉੱਥੇ ਜਾਂਦੇ ਨੇ, ਜੀ ਮੇਰਾ ਕਿ ਕਿਸੇ ਅਣਜਾਣ ਸਿੱਖ ਤੋਂ ਅਣਜਾਣ ਦੇ ਵਿੱਚ ਜਾਂ ਜਾਣੇ ਚ ਕੋਈ ਗਲਤੀ ਹੁੰਦੀ ਹੈ, ਤਾਂ ਸਾਨੂੰ ਬਹੁਤ ਸਹਿਮਤ ਹੋ ਕੇ ਉੱਥੇ ਜਾਣਾ ਚਾਹੀਦਾ, ਆਪਣੀ ਗਲਤੀ ਕਬੂਲ ਕਰਨੀ ਚਾਹੀਦੀ, ਮੰਨਣੀ ਚਾਹੀਦੀ। ਉਹਦੇ ਨਾਲ ਸਾਡੀ ਜੇ ਇੱਥੇ ਸੰਸਾਰ ਚ ਭੁੱਲ ਬਖਸ਼ੀ ਗਈ, ਤਾਂ ਸਾਡਾ ਜਿਹੜਾ ਆਉਣ ਵਾਲਾ ਸਮੇਂ, ਆਉਣ ਵਾਲਾ ਜਿਹੜਾ ਸੰਸਾਰ ਹੈ, ਉਹ ਵੀ ਸਾਡਾ ਸੋਲਿਆ ਹੋਏਗਾ। ਮੇਰੀ ਇਹਦੇ ਵਿੱਚ ਇਸ ਮਿਸ਼ਨ
ਡਾਕਟਰ ਪੰਥਕ ਡਾਟ ਐਫ ਐਮ ਨਾਲ ਬਹੁਤ ਵੱਡਾ ਵਰਕ ਨੌਜਵਾਨ ਵਿਦਿਆਰਥੀਆਂ ਦਾ ਜੁੜਿਆ ਹੈ। ਆਪ ਜੀ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹੋ, ਜਾਂਦੇ ਜਾਂਦੇ ਅਖੀਰਲੇ ਪਲਾਂ ਵਿੱਚ ਆਪ ਜੀ ਇੱਕ ਸੰਦੇਸ਼ ਸਿੱਖ ਵਿਦਿਆਰਥੀਆਂ, ਅਕੈਡਮਿਕਸ ਨਾਲ ਜੁੜੇ ਹੋਏ ਸਿੱਖ ਬੱਚਿਆਂ ਲਈ ਦੇਣ ਦੀ ਕਿਰਪਾਲਤਾ।
ਜੋ ਸਿੱਖ ਨੌਜਵਾਨ ਤੇ ਜਨਰਲ ਦੇ ਵਿੱਚ ਆਮ ਨੌਜਵਾਨ ਜਿਹੜਾ, ਮੇਰੀ ਉਹਨਾਂ ਨੂੰ ਇਹ ਬੇਨਤੀ ਰਹੇਗੀ, ਉਹਨਾਂ ਨੂੰ ਪਿਆਰ ਸਤਿਕਾਰ ਦੇ ਨਾਲ ਮੈਂ ਉਹਨਾਂ ਨੂੰ ਕਿਸੇ ਦੀ ਗੱਲ ਕਹਿਣੀ ਚਾਹਾਂਗਾ ਕਿ ਦੁਨੀਆਂ ਦੇ ਸਾਰੇ ਹੀ ਧਰਮ ਆਪਣੇ ਆਪਣੇ ਥਾਂ ਦੇ ਉੱਤੇ ਬਹੁਤ ਹੀ ਸਤਿਕਾਰ ਦੇ ਪਾਤਰ ਨੇ, ਤੇ ਉਹਨਾਂ ਦਾ ਬਹੁਤ ਸਤਿਕਾਰ ਕਰਨਾ ਸਾਡਾ ਹਰੇਕ ਮਨੁੱਖ ਦਾ ਫਰਜ਼ ਹੈ। ਕਿਉਂਕਿ ਜਦੋਂ ਅਸੀਂ ਕਿਸੇ ਧਰਮ ਦੇ ਵਿੱਚ ਕਿਸੇ ਕਿਸਮ ਦਾ ਦਖਲਅੰਦਾਜ਼ੀ ਨਹੀਂ ਕਰਾਂਗੇ, ਇੱਕ ਦੂਸਰਾ ਦਾ ਸਤਿਕਾਰ ਕਰਾਂਗੇ, ਤਾਂ ਭੇੜ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਇੱਕ ਦੂਜੇ ਨਾਲ ਬਹੁਤ ਪ੍ਰੇਮ ਦੇ ਨਾਲ, ਪਿਆਰ ਦੇ ਨਾਲ, ਮਿਲਵਰਤਰ ਦੇ ਨਾਲ, ਸਤਿਕਾਰ ਦੇ ਨਾਲ ਬਹੁਤ ਅੱਛੀ ਸੁਸਾਇਟੀ ਸੱਜਣ ਦੇ ਸਮਰੱਥ ਹੋ ਸਕਾਂਗੇ। ਲੇਕਿਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਹਾਂ, ਸਿੱਖ ਵਿਰਸੇ ਨੂੰ ਦੇਖਦੇ ਹਾਂ, ਸਿੱਖ ਇਤਿਹਾਸ ਨੂੰ ਦੇਖਦੇ ਹਾਂ, ਤਾਂ ਮੇਰੀ ਇਹ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮੌਜੂਦਾ ਸਮੇਂ ਦੇ ਵਿੱਚ ਇੱਕ ਉਹ ਗ੍ਰੰਥ ਹੈ ਜਿਹੜਾ ਸਮੁੱਚੀ ਲੋਕਾਈ ਨੂੰ, ਟਾਈਨਵੀ ਵਰਗੇ ਬੰਦੇ ਕਹਿ ਰਹੇ ਨੇ, ਰਸਲ ਵਰਗੇ ਬੰਦੇ ਕਹਿ ਰਹੇ ਨੇ, ਹੋਰ ਬਹੁਤ ਵੱਡੇ ਦੁਨੀਆਂ ਦੇ ਬੰਦੇ, ਪਰਲ ਬਖ ਵਰਗੀ ਜਿਹੜੀ ਹੈਗੀ ਨੋਬਲ ਲੋਰੀਏਟ, ਉਹ ਕਹਿ ਰਹੇ ਨੇ ਕਿ ਦੁਨੀਆਂ ਨੂੰ ਸੇਧ ਦੇਣ ਦੇ ਸਮਰੱਥ ਜੇ ਕੋਈ ਸਿਧਾਂਤਕ ਤੌਰ ਦੇ ਉੱਤੇ ਗ੍ਰੰਥ ਹੈ ਮੌਜੂਦਾ ਸਮੇਂ ਦੇ ਵਿੱਚ, ਤਾਂ ਗੁਰੂ ਗ੍ਰੰਥ ਸਾਹਿਬ ਹੈ। ਕਿਉਂਕਿ ਇਹਦੇ ਵਿੱਚ ਸਾਂਝੀਵਾਲਤਾ ਦੀ, ਭਾਈਵਾਲਤਾ ਦੀ, ਏਕ ਪਿਤਾ ਇੱਕ ਵਾਰਸ ਦੀ, ਜਾਤ ਪਾਤ ਖੰਡਨ ਦੀ, ਮੇਲ ਮਿਲਾਪ ਦਾ ਜਿਹੜਾ ਸਿਧਾਂਤ ਹੈ, ਇੱਕ ਪਰਮਾਤਮਾ ਦਾ ਜਿਹੜਾ ਸਿਧਾਂਤ ਹੈ, ਉਹ ਸਿਰਫ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ। ਹੋਰ ਧਰਮਾਂ ਵਿੱਚ ਇਸ ਰੂਪ ਦੇ ਵਿੱਚ ਅਸੀਂ ਨਹੀਂ ਪਾ ਸਕਦੇ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਜਿਹੜਾ ਇਸ ਸੰਦਰਭ ਦੇ ਵਿੱਚ ਜਿਨ੍ਹਾਂ ਸਿੱਖ ਨੌਜਵਾਨ ਹੈ, ਗਲੋਬਲ ਪੱਧਰ ਦੇ ਉੱਤੇ ਮੈਂ ਬੇਨਤੀ ਕਰਨੀ ਚਾਹਾਂਗਾ, ਜਿਹੜੇ ਸਾਡੇ ਸਿੱਖ ਬੱਚੇ ਬੱਚੀਆਂ ਬਾਹਰ ਹੀ ਬੈਠੇ ਨੇ, ਕਿ ਗਲੋਬਲ ਪੱਧਰ ਦੇ ਉੱਤੇ ਅਸੀਂ ਇੱਕ ਬਹੁਤ ਗਲੋਬਲ ਵਿਲੇਜ ਬਣਦੇ ਜਾ ਰਹੇ ਹਾਂ। ਇਸ ਗਲੋਬਲ ਵਿਲੇਜ ਦੇ ਵਿੱਚ ਅਸੀਂ ਇਸ ਦੀ ਮਹਾਨਤਾ ਨੂੰ ਦਰਸਾਉਣਾ ਲੋਕਾਂ ਨੂੰ, ਦੂਜੇ ਲੋਕਾਂ ਨਾਲ ਇਸ ਮਹਾਨਤਾ ਨੂੰ ਕੰਟਰੀਬਿਊਟ ਕਰਨਾ, ਦੱਸਣਾ ਕਿ ਅਸੀਂ ਕੀ ਹਾਂ, ਨਾ ਕਿ ਅਸੀਂ ਉਸ ਲਾਈਨ ਦੇ ਵਿੱਚ ਤੁਰਨ ਪੈਣਾ ਜਿਹੜੇ ਲੋਕ ਪਹਿਲਾਂ ਕਿਸੇ ਲਾਈਨ 'ਚ ਚੱਲੇ ਜਾ ਰਹੇ ਨੇ। ਇਸ ਕਰਕੇ ਅਸੀਂ ਆਪਣੀ ਅਲੱਗ ਲਾਈਨ ਬਣਾ ਕੇ ਉਹਨਾਂ ਦਾ ਬਖੇੜਾ ਕਿਸੇ ਕਿਸਮ ਦਾ ਨਹੀਂ ਪਾਉਣਾ, ਲੜਾਈ ਝਗੜਾ ਬਿਲਕੁਲ ਨਹੀਂ ਕਿਸੇ ਕਰਨ ਦਾ ਕਰਨਾ, ਲੇਕਿਨ ਅਸੀਂ ਕੀ ਹਾਂ, ਸਾਡਾ ਵਿਰਸਾ ਕੀ ਹੈ, ਗੁਰੂ ਗ੍ਰੰਥ ਸਾਹਿਬ ਕੀ ਹੈ, ਬਾਣੀ ਕੀ ਹੈ, ਬਾਣਾ ਕੀ ਹੈ, ਇਸ ਚੀਜ਼ ਨੂੰ ਦ੍ਰਿੜ ਕਰਾ ਕੇ ਉਹਨਾਂ ਲੋਕਾਂ ਨੂੰ ਦੱਸਣਾ, ਤਾਂ ਕਿ ਅਸੀਂ ਉਹਨਾਂ ਦੇ ਬਰਾਬਰ ਖੜ ਸਕੀਏ, ਆਪਣੀ ਆਈਡੈਂਟੀ ਨੂੰ ਸ਼ੋਅ ਕਰ ਸਕੀਏ। ਲੇਕਿਨ ਇਹਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਜਿਹੜਾ ਕਰੈਕਟਰ ਸਿੱਖ ਦਾ ਗੁਰੂ ਸਾਹਿਬ ਨੇ ਪੈਦਾ ਕੀਤਾ, ਉਹ ਨੌਜਵਾਨ ਬੱਚੇ ਬੱਚਿਆਂ ਦੇ ਵਿੱਚ, ਹਰੇਕ ਸਿੱਖ ਦੇ ਵਿੱਚ, ਹਰੇਕ ਮਨੁੱਖ ਦੇ ਵਿੱਚ ਜੇ ਉਹ ਕਰੈਕਟਰ ਪੈਦਾ ਹੋ ਜਾਏਗਾ, ਤਾਂ ਦੁਨੀਆਂ ਦੀ ਕੋਈ ਇਸ ਤਰ੍ਹਾਂ ਦੀ ਸ਼ਕਤੀ ਨਹੀਂ ਹੈਗਾ ਕਿ ਸਾਨੂੰ ਕਿਸੇ ਕਿਸਮ ਦੀ ਸਮੱਸਿਆ ਆਏਗੀ।
ਪੰਥਕ ਡਾਟ ਐਫ ਐਮ ਦੇ ਸਰੋਤਿਆਂ ਦੇ ਡਾਕਟਰ ਗੁਰਨੇਕ ਸਿੰਘ ਜੀ ਲਈ ਹੋਰ ਸਵਾਲਾਂ ਅਤੇ ਕੁਆਇਰੀਜ਼ ਨੂੰ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਡਾਕਟਰ ਸਾਹਿਬ ਵੱਲੋਂ ਅਤੇ ਪੰਥਕ ਦੇ ਸਮੂਹ ਸਟਾਫ ਵੱਲੋਂ ਸਮੂਹ ਪੰਥਕ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।